ਕੀਤਾ ਖਰੇ ਗੁਰੂ ਏਕਲ ਪਿਖੇ ਜਿਤ ਕੀ ਚੌਂਪ ਬਦਾਏ ਪੈਨ ਖਾਨ ਹੈ ਚਪਲ ਕੋ ਤੇਰਿਓ ਚਲਿਓ ਫੰਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਉਹ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਆਦਿ ਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਹਮਲਾ ਕਰਕੇ ਕਾਲੇ ਖਾਂ ਨੇ ਬੜੇ ਜ਼ੋਰ ਦਾ ਹਮਲਾ ਕੀਤਾ। ਕਰਤਾਰਪੁਰ ਸਾਹਿਬ ਦਾ ਇਹ ਜੰਗ ਹੋ ਰਿਹਾ, ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਚ ਸਤਿਗੁਰਾਂ ਦੇ ਯੋਧਿਆਂ ਬਹਾਦਰਾਂ ਦੇ ਹੱਥੋਂ ਮਾਰੇ ਗਏ ਨੇ ਔਰ ਪਾਤਸ਼ਾਹ ਦੇ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਸਿੱਖ ਸ਼ਹੀਦੀਆਂ ਪਾ ਗਏ। ਉਨ੍ਹਾਂ ਸਿੱਖਾਂ ਵਿਚੋਂ ਸਤਿਗੁਰਾਂ ਦੀ ਫੌਜ ਦਾ ਸੈਨਾਪਤੀ ਭਾਈ ਲੱਖੂ ਜੰਗ ਦੇ ਮੈਦਾਨ ਅੰਦਰ ਅੱਗੇ ਵੱਧ ਵੱਧ ਕੇ ਲੜ ਰਹੇ ਨੇ ਔਰ ਲੜਦਿਆਂ ਲੜਦਿਆਂ ਕੁਤਬ ਖਾਂ ਪਠਾਣ ਦੇ ਕੋਲ ਸੂਬੇ ਜਲੰਧਰ ਦੇ ਕੋਲ ਚਲੇ ਗਏ। ਕੁਤਬ ਖਾਂ ਦੇ ਨਾਲ ਜੰਗ ਕਰਨ ਦੀ ਇੱਛਾ ਲੈ ਕੇ ਲੜਦੇ ਲੜਦੇ ਜਦੋਂ ਅੱਗੇ ਵਧੇ ਤੇ ਬਹੁਤ ਸਾਰੇ ਤੁਰਕਾਂ ਨੇ ਅੱਗਾ ਰੋਕ ਲਿਆ, ਕਈਆਂ ਨੂੰ ਮਾਰਿਆ, ਲਤਾੜਿਆ, ਝਟਕਿਆ। ਕੁਤਬ ਖਾਂ ਨੇ ਇੱਕ ਤੀਰ ਭਾਈ ਲੱਖੂ ਜੀ ਦੇ ਮੋਢੇ ਵਿਚ ਮਾਰਿਆ, ਉਹ ਪਾਰ ਨਿਕਲ ਗਿਆ। ਜ਼ਖਮੀ ਹੋਣ ਦੇ ਬਾਵਜੂਦ ਵੀ ਭਾਈ ਸਾਹਿਬ ਜੀ ਲੜਦੇ ਰਹੇ, ਘੋੜਾ ਮਾਰਿਆ ਗਿਆ, ਪੈਦਲ ਲੜਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਅਸਤਰ ਸ਼ਸਤਰ ਤੁਰਕਾਂ ਨੇ ਚਲਾਏ, ਕਿਤੇ ਤੀਰ ਚਲਾਏ, ਬਰਛੇ ਚਲਾਏ, ਬਹੁਤ ਸਾਰੇ ਸ਼ਸਤਰ ਸਰੀਰ ਤੇ ਵੱਜੇ ਪਰ ਭਾਈ ਲੱਖੂ ਜੀ ਨਹੀਂ ਡਿੱਗੇ। ਆਖਿਰਕਾਰ ਕੁਤਬ ਖਾਂ ਨੇ ਇੱਕ ਨਿਸ਼ਾਨਾ ਬੰਨ ਕੇ ਤੀਰ ਚਲਾਇਆ ਦੂਰੋਂ, ਉਹ ਭਾਈ ਲੱਖੂ ਜੀ ਦੇ ਮੱਥੇ ਚ ਵੱਜਾ ਔਰ ਭਾਈ ਲੱਖੂ ਜੀ ਰਣ ਤੱਤੇ ਦੇ ਵਿਚ ਜੰਗ ਦੇ ਮੈਦਾਨ ਚ ਸ਼ਹਾਦਤ ਦਾ ਜਾਮ ਪੀ ਗਏ। ਡਿੱਗਿਆਂ ਦਾ ਇਨ੍ਹਾਂ ਨੇ ਸਿਰ ਵੱਢ ਲਿਆ। ਇਹੋ ਜੀ ਸੂਰਮ ਗਤੀ ਨੂੰ ਭਾਈ ਲੱਖੂ ਜੀ ਪ੍ਰਾਪਤ ਹੋਏ। ਉਧਰ ਪੈਂਦੇ ਖਾਂ ਨੂੰ ਕਾਲੇ ਖਾਂ ਵੰਗਾਰਦਾ ਵੀ ਹੁਣ ਸਮਾਂ ਅੱਗੇ ਵੱਧ ਕੇ ਲੜਨ ਦਾ। ਪੈਂਦੇ ਖਾਂ ਨੇ ਆਖਿਆ, ਮੈਂ ਗੁਰੂ ਸਾਹਿਬ ਵੱਲ ਜਾਵਾਂਗਾ, ਬਾਕੀ ਜਿਹੜੇ ਸਿਪਾਹੀ ਗੁਰੂ ਸਾਹਿਬ ਦੇ ਨੇ ਉਨ੍ਹਾਂ ਨੂੰ ਰੋਕਣ ਵਾਸਤੇ ਤੂੰ ਆਪਣੇ ਸਿਪਾਹੀ ਭੇਜ, ਤਾਂ ਜੋ ਮੈਂ ਗੁਰੂ ਨੂੰ ਜਦੋਂ ਪਕੜ ਕੇ ਲਿਆਵਾਂ ਤੇ ਕੋਈ ਦੂਜਾ ਸਿਪਾਹੀ ਆ ਕੇ ਗੁਰੂ ਕਾ ਸਿੱਖ ਆ ਕੇ ਉਨ੍ਹਾਂ ਨੂੰ ਮੇਰੇ ਤੋਂ ਛੁਡਾ ਨਾ ਲਵੇ। ਕਾਲੇ ਖਾਂ ਨੇ ਚੋਣਵੇਂ ਚੋਣਵੇਂ ਜਿਹੜੇ ਸਿਪਾਹੀ ਸਨ ਜਿਹਦੇ ਤੇ ਇਹਨੂੰ ਬੜਾ ਮਾਣ ਸੀ, ਉਹ ਬਹਾਦਰ ਦਲੇਰ ਪੈਂਦੇ ਖਾਂ ਨਾਲ ਭੇਜੇ ਨੇ। ਉਧਰ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਪਾਤਸ਼ਾਹ ਜਾਣਗੇ ਕਿ ਪੈਂਦੇ ਖਾਂ ਸਾਡੇ ਕੱਲਿਆਂ ਨਾਲ ਲੜਨਾ ਚਾਹੁੰਦਾ, ਤੋ ਸਤਿਗੁਰੂ ਜੀ ਵੀ ਆਪਣੀ ਫੌਜ ਚੋਂ ਨਿਕਲ ਕੇ ਇਕ ਪਾਸੇ ਬਾਹਰ ਨੂੰ ਆ ਗਏ ਨੇ। ਸੂਰਮਿਆਂ ਨੂੰ ਵਰਜ ਦਿੱਤਾ ਕਿ ਤੁਸੀਂ ਆਪਣੇ ਪਾਸੇ ਜਾ ਕਰਕੇ ਤੁਰਕਾਂ ਨਾਲ ਜੰਗ ਲੜੋ, ਸਾਡਾ ਫਿਕਰ ਨਾ ਕਰੋ, ਸਾਡੇ ਵੱਲ ਜਿਹੜਾ ਵੱਧ ਕੇ ਆਏਗਾ ਉਹਨੂੰ ਅਸੀਂ ਆਪੇ ਮਾਰਾਂਗੇ। ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਇਕ ਪਾਸੇ ਵੱਖਰੇ ਖਲੋ ਗਏ, ਪੈਂਦੇ ਖਾਂ ਦੀ ਨਿਗਾਹ ਪੈ ਗਈ ਚੜਦੇ ਦੀ ਤੇ ਕਹਿੰਦਾ ਇਹ ਤਾਂ ਮੇਰੀ ਮਨ ਭਾਉਂਦੀ ਬਣ ਗਈ ਹੈ। ਉਸ ਵਕਤ ਪੈਂਦੇ ਖਾਂ ਨੇ ਆਪਣਾ ਘੋੜਾ ਪ੍ਰੇਰਿਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਆਇਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਉਹ ਕਥਾ ਆਪ ਦੀ ਨਾਲ ਨਾਲ ਸਰਵਣ ਕਰੋਗੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ ਔਰ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਖਰੇ ਗੁਰੂ ਏਕਲ ਪਿਖੇ ਚਿਤ ਕੀ ਚੌਂਪ ਵਧਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੱਖਰੇ ਹੋ ਕੇ ਨਾ ਫੌਜ ਤੋਂ ਇੱਕ ਪਾਸੇ ਕੱਲੇ ਖੜੇ ਨੇ। ਸਤਿਗੁਰਾਂ ਦੇ ਸਾਹਮਣੇ ਇੱਕ ਛੋਟੀ ਜਿਹੀ ਕੰਧ ਬਣੀ ਹੋਈ ਹੈ, ਮੋਰਚਾ ਬਣਿਆ ਹੋਇਆ, ਜਿਸ ਮੋਰਚੇ ਵਿਚ ਖਲੋ ਕੇ ਸਿੱਖ ਲੜਦੇ ਸਨ। ਉਸ ਮੋਰਚੇ ਦੇ ਪਾਰਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖੜਿਆਂ ਵੇਖ ਕੇ ਪੈਂਦੇ ਖਾਂ ਦੇ ਮਨ ਚ ਬੜੀ ਚੌਂਪ ਆਈ, ਲੜਨ ਵਾਸਤੇ ਦੇ ਮਨ ਚ ਬੜਾ ਚਾਉ ਵਧਿਆ।
ਪੈਂਦੇ ਖਾਂ ਹੈ ਚਪਲ ਕੋ ਤੇਰੇ ਚਲਿਓ ਫੰਦਾਏ।
ਪੈਂਦੇ ਖਾਂ ਨੇ ਆਪਣਾ ਬੜਾ ਚਪਲ ਤੇ ਚੰਚਲ ਘੋੜਾ ਪ੍ਰੇਰਿਆ ਔਰ ਪ੍ਰੇਰ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਘੋੜੇ ਨੂੰ ਫੰਦਾ ਕੇ ਦੌੜਾ ਕੇ ਵਧਿਆ ਹੈ।
ਰਸਾਵਲ ਛੰਦ ਤਿੱਖੇ ਸੈਨ ਦੋ ਲੱਖਾਂ ਜੰਗ ਹੋ।
ਦੋਵਾਂ ਪਾਸੇ ਦੀ ਸੈਨਾ ਵੇਖ ਰਹੀ ਹੈ, ਇਧਰ ਸਤਿਗੁਰਾਂ ਦੇ ਸੂਰਮੇ ਵੇਖ ਰਹੇ ਨੇ, ਉਧਰ ਪੈਂਦੇ ਖਾਂ ਦੇ ਨਾਲ ਜਿਹੜੀਆਂ ਫੌਜਾਂ ਆਈਆਂ ਨੇ ਉਹ ਵੇਖ ਰਹੀਆਂ ਨੇ ਕਿ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਂ ਦੀ ਲੜਾਈ ਹੋਵੇਗੀ, ਜੰਗ ਹੋਵੇਗਾ। ਇਹ ਵੇਖਣ ਵਾਸਤੇ ਦੋਵਾਂ ਪਾਸਿਆਂ ਦੀਆਂ ਫੌਜਾਂ ਵੇਖਣ ਲੱਗੀਆਂ।
ਲਗੇ ਡੰਕ ਕਾਓ ਸੁਬਾ ਜੈ ਜੁਝਾਉ,
ਨਗਾਰਿਆਂ ਤੇ ਚੋਬਾਂ ਵੱਜ ਗਈਆਂ, ਜਝਾਉ ਨਾਦ ਉਸ ਵੇਲੇ ਵੱਜ ਤੁਰੇ ਨੇ, ਨਫੀਰੀਆਂ ਵੱਜ ਤੁਰੀਆਂ ਨੇ, ਰਣ ਸਿੰਘੇ ਵੱਜ ਤੁਰੇ ਨੇ, ਮਾਰੂ ਰਾਗ ਵੱਜ ਤੁਰਿਆ। ਇਹ ਜਾਣ ਕੇ ਕਿ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਦੂਜੇ ਪਾਸੇ ਪੈਂਦਾ ਖਾਂ ਲੜਨ ਵਾਸਤੇ ਆ ਰਿਹਾ।
ਵਰੂਲਾ ਤੁਰੰਗੰ ਬੜੇ ਬੇਗ ਸੰਗੰ,
ਛੇਵੇਂ ਪਾਤਸ਼ਾਹ ਦਾ ਹੀ ਦਿੱਤਾ ਹੋਇਆ ਘੋੜਾ ਪੈਂਦੇ ਖਾਂ ਦੇ ਕੋਲ, ਇਸ ਘੋੜੇ ਦਾ ਨਾਂ ਹੈ ਵਰੋਲਾ। ਇਸ ਵਰੋਲੇ ਨਾਂ ਦੇ ਘੋੜੇ ਦੇ ਉੱਤੇ ਪੈਂਦੇ ਖਾਂ ਸਵਾਰ ਹੋ ਕੇ ਆ ਰਿਹਾ, ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਆ ਰਿਹਾ।
ਉਥੋਂ ਕੋਟ ਛੋਟਾ ਪਟੰਕੀ ਨੇ ਉਤਾ,
ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਛੋਟਾ ਜਿਹਾ ਓਟ ਸੀ, ਛੋਟੀ ਜਿਹੀ ਕੰਧ ਮੋਰਚਾ ਬਣਿਆ ਹੋਇਆ ਸੀ, ਉਸ ਮੋਰਚੇ ਦੀ ਓਟ ਦੇ ਵਿਚ ਪਾਰਲੇ ਪਾਸੇ ਖੜੇ ਨੇ, ਕਿਉਂਕਿ ਉਹ ਓਟ ਗੁਰਸਿੱਖਾਂ ਨੇ ਲੜਨ ਵਾਸਤੇ ਉਹ ਮੋਰਚਾ ਬਣਾਇਆ ਹੋਇਆ ਸੀ ਜਿੱਥੇ ਛੇਵੇਂ ਪਾਤਸ਼ਾਹ ਖੜੇ ਨੇ।
ਤਾਂ ਵੀਰ ਵਿਚ ਠਾਂਡੇ ਗੁਰੂ ਕੋਪ ਗਾਡੇ,
ਉਹਦੇ ਨਾਲ ਇੱਕ ਪਾਸੇ ਸਤਿਗੁਰਾਂ ਦੇ ਵੀਰ ਯੋਧੇ ਖੜੇ ਨੇ, ਇਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਮੋਰਚੇ ਦੇ ਪਾਰਲੇ ਪਾਸੇ ਬੜੇ ਰੋਸ ਵਿਚ ਖੜੇ ਹੋਏ ਹਨ।
ਕਿਖੇ ਪੈਂਦ ਖਾਨਾ ਕੁਦਾਇਓ ਕਿਕਾਨਾ,
ਪੈਂਦੇ ਖਾਂ ਨੇ ਛੇਵੇਂ ਪਾਤਸ਼ਾਹ ਨੂੰ ਵੇਖਿਆ, ਘੋੜਾ ਕੁਦਾ ਕੇ ਬੜੀ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਵਧਿਆ, ਜਿਹੜਾ ਉਹ ਮੋਰਚਾ ਬਣਿਆ ਹੋਇਆ ਸੀ, ਕੰਧ ਬਣੀ ਹੋਈ ਸੀ, ਉਸ ਕੰਧ ਨੂੰ ਟਪਾ ਕੇ ਸਤਿਗੁਰਾਂ ਵੱਲ ਵਧਿਆ ਹੈ।
ਪਰ ਉਹ ਪਾਰ ਜਾਏ ਨਹੀਂ ਪੈਰ ਛੁਆਏ,
ਘੋੜੇ ਨੇ ਬੜੇ ਜ਼ੋਰ ਨਾਲ ਛਾਲ ਮਾਰੀ, ਕੰਧ ਤੋਂ ਟੱਪ ਕੇ ਪਾਰਲੇ ਪਾਸੇ ਚੱਲਿਆ ਗਿਆ। ਇੰਨੇ ਜ਼ੋਰ ਨਾਲ ਛਾਲ ਮਾਰੀ ਕਿ ਘੋੜੇ ਦੇ ਪੈਰ ਉਸ ਕੰਧ ਨਾਲ ਛੂਹੇ ਤੱਕ ਵੀ ਨਹੀਂ, ਇੰਨੀ ਜ਼ਿਆਦਾ ਉਚਾਈ ਦੇ ਵਿਚ ਘੋੜੇ ਨੇ ਬਲ ਨਾਲ ਛਲਾਂਗ ਲਾਈ ਹੈ।
ਵਿਖੰਤੇ ਹੈਰਾਨਾ ਬੜੋ ਜਿਤਾਨਾ,
ਜਿਹੜੇ ਵੇਖ ਰਹੇ ਸੀ ਹੈਰਾਨ ਹੋ ਰਹੇ ਸਨ ਕਿ ਵਾਕਈ ਪੈਂਦੇ ਖਾਂ ਦਾ ਘੋੜਾ ਬੜਾ ਬਲੀ ਹੈ, ਪੈਂਦੇ ਖਾਂ ਦਾ ਘੋੜਾ ਬੜਾ ਬਲਵਾਨ ਹੈ। ਵੇਖੋ ਏਡੀ ਉੱਚੀ ਛਲਾਂਗ ਮਾਰੀ ਹੈ ਕੰਧ ਦੇ ਉੱਤੋਂ, ਪਰ ਉਸ ਕੰਧ ਦੇ ਨਾਲ ਘੋੜੇ ਦੇ ਪੈਰ ਥੋੜੇ ਜਿੰਨੇ ਵੀ ਕਹਿੰਦੇ ਨਾਲ ਨਹੀਂ ਲੱਗੇ, ਸੂਹੇ ਤੱਕ ਨਹੀਂ ਹਨ, ਇਸ ਕਰਕੇ ਸਾਰੇ ਵੇਖ ਕੇ ਹੈਰਾਨ ਹੋ ਰਹੇ ਨੇ।
ਪਹਿਓ ਲੱਖ ਮੋਲਾ ਸੁਨਾ ਮੰਗਵਰੂਲਾ,
ਕਹਿੰਦੇ ਵਾਕਈ ਇਹ ਘੋੜਾ 1 ਲੱਖ ਰੁਪਏ ਦੀ ਲਾਗਤ ਦਾ ਦੁਖਦਾ ਨਹੀਂ, ਕਹਿੰਦੇ ਵਾਕਈ ਇਹ ਘੋੜੇ ਦੀ 1 ਲੱਖ ਰੁਪਏ ਦੀ ਲਾਗਤ ਹੈ, ਅੱਜ ਪਤਾ ਲੱਗਾ, ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਘੋੜੇ ਦਾ ਨਾਂ ਵਰੋਲਾ ਰੱਖਿਆ ਹੋਇਆ ਹੈ।
ਚਲਾਕੀ ਦਿਖਾਈ ਗੁਰੂ ਤੀਰ ਜਾਏ,
ਬੜੀ ਭਾਰੀ ਚਲਾਕੀ ਵਿਖਾ ਕੇ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਗਿਆ ਹੈ।
ਲਿਓ ਖੈਂਚ ਖੰਡਾ ਤਿਰਕੀ ਤਾਰ ਚੰਡਾ,
ਇਹਨੇ ਆਪਣੇ ਮਿਆਨ ਚੋਂ ਤੇਗਾ ਧੂ ਲਿਆ, ਔਰ ਤੇਗਾ ਧੂ ਇਹੋ ਜਿਹਾ ਤੇਗਾ ਜਿਹਨੂੰ ਖੰਡਾ ਵੀ ਕਹਿੰਦੇ ਨੇ, ਕਹਿੰਦੇ ਤਿੱਖੀ ਧਾਰ ਵਾਲਾ ਹੈ, ਤਿੱਖੀ ਧਾਰ ਵਾਲਾ ਤੇਗਾ ਉਹ ਇਹਦੇ ਹੱਥ ਦੇ ਵਿਚ ਇਹਨੇ ਪਕੜਿਆ ਹੋਇਆ ਹੈ।
ਅਤੇ ਔਰ ਏਰੇ ਨਹੀਂ ਉਸ ਨੇਰੇ,
ਬਾਕੀ ਜਿੰਨੇ ਸੂਰਮੇ ਨੇ ਸਾਰੇ ਪਿੱਛੇ ਹੋ ਕੇ ਖਲੋ ਗਏ ਨੇ। ਇੱਕ ਵਾਰੀ ਜੰਗ ਬੰਦ ਹੋ ਗਿਆ ਸਾਰਾ, ਸਾਰਿਆਂ ਦੀ ਨਿਗਾਹ ਹੁਣ ਪੈਂਦੇ ਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਵੱਲ ਲੱਗ ਗਈ ਹੈ। ਮਹਾਰਾਜ ਜੀ ਦੇ ਜਿੰਨੇ ਸੂਰਮੇ ਨੇ, ਪੈਂਦੇ ਖਾਂ ਦੇ ਨਾਲ ਜਿਹੜੇ ਸੂਰਮੇ ਆਏ ਨੇ, ਉਹ ਸਾਰੇ ਪਿੱਛੇ ਹਟ ਕੇ ਖਲੋ ਕੇ ਵੇਖਣ ਲੱਗੇ ਨੇ।
ਸਭੇ ਚੌਂਪ ਸੰਗਾ ਦਿਖੇ ਦੁੰਦ ਜੰਗਾ,
ਕੋਈ ਨੇੜੇ ਨਹੀਂ ਹੁੰਦਾ, ਸਾਰੇ ਬੜੇ ਚੌਂਪ ਨਾਲ ਬੜੇ ਚਾਉ ਨਾਲ ਇਸ ਦੁੰਦ ਜੰਗ ਨੂੰ, ਭਿਆਨਕ ਜੰਗ ਨੂੰ ਵੇਖਣਾ ਚਾਹੁੰਦੇ ਹਨ।
ਭਇਓ ਪੈਂਦੇ ਮੇਰੇ ਕਯੋ ਬਾਤ ਤੇਰੇ,
ਜਦੋਂ ਪੈਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਹੋਇਆ, ਨੇੜੇ ਹੋ ਕੇ ਪੈਂਦਾ ਬੋਲਿਆ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ,
ਗੁਰੂ ਜੀ ਸੰਭਾਰੋ ਜਿਤਾਓ ਜਿਧਾਰੋ।
ਪਹਿਲਾ ਗੁਰੂ ਜੀ ਸੰਭਾਲ ਲਵੋ ਆਪਣਾ ਬਲ ਜਿੰਨਾ ਤੁਹਾਡੇ ਚ ਹੈ, ਸੰਭਾਲੋ ਆਪਣੀ ਤਾਕਤ ਨੂੰ ਜਿੰਨੀ ਤੁਹਾਡੇ ਚ ਹੈ, ਜਿੰਨਾ ਤੁਹਾਡੇ ਚ ਜ਼ੋਰ ਹੈ ਉਹ ਆਪਣਾ ਸੰਭਾਲ ਲਵੋ।
ਕਰੋ ਨਾ ਹੀ ਤਾਰਾ ਜਿਤੋ ਮੋਏ ਮਾਰਾ।
ਤੁਸੀਂ ਹੁਣ ਟਾਲਾ ਨਾ ਕਰਿਆ ਜੇ ਜੰਗ ਦੇ ਮੈਦਾਨ ਚੋਂ, ਕਿਉਂਕਿ ਯਾਦ ਕਰੋ ਸਮਾਂ ਜਦੋਂ ਤੁਸੀਂ ਮੈਨੂੰ ਆਪਣੀ ਸਭਾ ਚ ਮਾਰ ਪਵਾਈ ਸੀ ਆਪਣੇ ਸਿੱਖਾਂ ਕੋਲੋਂ, ਆਪਣੇ ਸਿੱਖਾਂ ਕੋਲੋਂ ਮੈਨੂੰ ਮਾਰ ਪਵਾ ਕੇ ਆਪਣੀ ਸਭਾ ਚੋਂ ਧੱਕੇ ਮਾਰ ਕੇ ਕੱਢਿਆ ਸੀ। ਉਹ ਯਾਦ ਕਰੋ ਉਸ ਗੱਲ ਨੂੰ, ਉਹਦਾ ਪਲਟਾ ਉਹਦਾ ਬਦਲਾ ਲੈਣ ਵਾਸਤੇ ਮੈਂ ਤੁਹਾਡੇ ਕੋਲ ਆਇਆ ਹਾਂ।
ਦੋਇਰਾ ਸੋ ਪਲਟੋ ਕੋ ਸਮੋ ਅਬ ਲੈਓ ਪਕੜੋ ਤੋਏ।
ਉਹ ਪਲਟਾ ਲੈਣ ਦਾ ਬਦਲਾ ਲੈਣ ਦਾ ਹੁਣ ਸਮਾਂ, ਹੁਣ ਮੈਂ ਉਹ ਬਦਲਾ ਤੁਹਾਡੇ ਕੋਲੋਂ ਲਵਾਂਗਾ ਔਰ ਤੁਹਾਨੂੰ ਜਿਉਂਦਿਆਂ ਨੂੰ ਪਕੜ ਕੇ ਲੈ ਕੇ ਜਾਵਾਂਗਾ।
ਸ਼ਾਹ ਜਾ ਕੇ ਨਿਕਲੇ ਠੇਠਾ ਛੋੜਨ ਹੋਏ।
ਇੱਥੇ ਨਹੀਂ ਛੱਡਾਂਗਾ, ਤੁਹਾਨੂੰ ਪਕੜ ਕੇ ਆਪਣੇ ਨਾਲ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਲੈ ਕੇ ਜਾਵਾਂਗਾ ਔਰ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਜਾ ਕੇ ਤੁਹਾਨੂੰ ਛੱਡਾਂਗਾ, ਇੱਥੇ ਨਹੀਂ ਛੱਡਾਂਗਾ।
ਜੋ ਜੀਵਨ ਚੋ ਆਪਣਾ ਚਲਿਆ ਆਗੇ ਹੋਏ।
ਮੇਰਾ ਗੁਰੂ ਜੀ ਜੇ ਤੁਸੀਂ ਆਪਣਾ ਜੀਵਨ ਲੋੜਦੇ ਹੋ, ਜੇ ਜੀਵਣਾ ਚਾਹੁੰਦੇ ਹੋ ਤੇ ਮੇਰੇ ਅੱਗੇ ਲੰਘ ਕੇ ਹਥਿਆਰ ਸੁੱਟ ਕੇ ਤੁਰ ਪੋ, ਹਥਿਆਰ ਸੁੱਟ ਕੇ ਮੇਰੇ ਅੱਗੇ ਲੰਘ ਕੇ ਤੁਰ ਪਵੋ।
ਹਜ਼ਰਤ ਸੰਗ ਮਿਲਾਏ ਕਰ ਖਤਾ ਬਖਸ਼ਿਆ
ਸੋਏ। ਮੈਂ ਤੁਹਾਨੂੰ ਬਾਦਸ਼ਾਹ ਸ਼ਾਹ ਜਹਾਨ ਨਾਲ ਮਿਲਾਵਾਂਗਾ, ਬਾਦਸ਼ਾਹ ਨਾਲ ਤੁਹਾਡੀ ਮੁਲਾਕਾਤ ਕਰਾਵਾਂਗਾ ਜੇ ਤੁਸੀਂ ਹਥਿਆਰ ਸੱਟ ਦਿਓ, ਤੇ ਬਾਦਸ਼ਾਹ ਨਾਲ ਮਿਲਾ ਕੇ ਤੁਹਾਡੀ ਮੁਲਾਕਾਤ ਕਰਾ ਕੇ ਤੁਹਾਡੀ ਭੁੱਲ ਬਖਸ਼ਾ ਦਿਆਂਗਾ, ਜਿਹੜੀ ਭੁੱਲ ਤੁਸੀਂ ਕੀਤੀ ਹੈ ਬਾਦਸ਼ਾਹ ਦਾ ਘੋੜਾ ਚੋਰੀ ਕਰਕੇ ਉਹਦਾ ਬਾਜ ਖੋ ਕੇ, ਉਹ ਭੁੱਲ ਹੁਣ ਮੈਂ ਤੁਹਾਡੀ ਬਾਦਸ਼ਾਹ ਕੋਲ ਚੱਲ ਕੇ ਬਖਸ਼ਾ ਦਿਆਂਗਾ।
ਰਸਾਵਲ ਛੰਦ ਨਹੀਂ ਤੋ ਸੰਭਾਰੋ ਜਿਤੋ ਓਜ ਧਾਰੋ।
ਤੇ ਜੇ ਤੁਸੀਂ ਹਥਿਆਰ ਸੁੱਟ ਕੇ ਮੇਰੇ ਅੱਗੇ ਲੱਗ ਕੇ ਨਹੀਂ ਤੁਰਦੇ ਤੇ ਫਿਰ ਜਿੰਨਾ ਤੁਹਾਡੇ ਚ ਤਾਣ ਹੈ ਉਹ ਸੰਭਾਲ ਲਵੋ। ਗੁਰੂ ਜੀ ਜਿੰਨਾ ਤੁਹਾਡੇ ਚ ਜ਼ੋਰ ਹੈ ਉਹ ਸੰਭਾਲ ਲਵੋ। ਮੁੜ ਕੇ ਕਿਤੇ ਇਹਨਾਂ ਆਖਿਆ ਜੇ ਕਿ ਮੈਂ ਪੈਂਦੇ ਖਾਂ ਨੂੰ ਆਪਣਾ ਜ਼ੋਰ ਨਹੀਂ ਵਿਖਾ ਸਕਿਆ, ਜਿੰਨਾ ਜ਼ੋਰ ਹੈ ਤਾਣ ਹੈ ਉਹ ਤੁਸੀਂ ਹੁਣ ਸੰਭਾਲ ਲਵੋ।
ਕਰੋ ਵਾਰ ਖੰਡਾ ਬਣੇ ਦੋਏ ਖੰਡਾ।
ਮੈਂ ਆਪਣੇ ਤਲਵਾਰ ਦਾ ਇਹੋ ਜਿਹਾ ਵਾਰ ਤੁਹਾਡੇ ਤੇ ਕਰਾਂਗਾ ਕਿ ਮੈਂ ਆਪਣੀ ਕੀਤੀ ਤਲਵਾਰ ਦੇ ਵਾਰ ਨਾਲ ਤੁਹਾਨੂੰ ਦੋ ਹਿੱਸਿਆਂ ਚ ਵੰਡ ਦਿਆਂਗਾ, ਤੁਹਾਡੇ ਸਰੀਰ ਦੇ ਟੁਕੜੇ ਕਰਕੇ ਰੱਖ ਦਿਆਂਗਾ।
ਗੁਰੂ ਕੋ ਪਥਾਰੇ ਸੋ ਵਾਕੰ ਉਚਾਰੇ।
ਜਦੋਂ ਪੈਂਦਾ ਏਦਾਂ ਬੋਲਿਆ ਨਾ ਆ ਕੇ ਵੰਗਾਰ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਅੱਗੋ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ ਬੜੇ ਰੋਸ ਵਿਚ ਆ ਕੇ, ਗਰੀਬ ਨਵਾਜ ਦਯਾਨਿਦ ਸਾਹਿਬ ਜੀ ਨੇ ਬਚਨ ਉਚਾਰਿਆ।
ਜੋ ਗੀਤੀ ਸੁਤਰਾ ਸਹਿ ਸਕੈ ਛਾਏ ਪਾਸੇ।
ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਹਥਿਆਰ ਸੁੱਟ ਕੇ ਬਾਦਸ਼ਾਹ ਦੀ ਓਟ ਟੱਕਣਾ ਗੀਤੀਆਂ ਤੇ ਕਾਇਰਾਂ ਦਾ ਬੁਜਦਲਾਂ ਦਾ ਕੰਮ ਹੁੰਦਾ, ਇਹ ਕਾਇਰਾਂ ਦਾ ਕੰਮ ਹੁੰਦਾ, ਬੁਜਦਲਾਂ ਦਾ ਕੰਮ ਹੁੰਦਾ, ਜਿਹੜੇ ਤਰਾਸ ਕਰਕੇ ਡਰ ਕਰਕੇ ਬਾਦਸ਼ਾਹ ਦੀ ਸ਼ਰਨ ਤੱਕਣ ਤੇ ਬਾਦਸ਼ਾਹ ਕੋਲ ਜਾ ਕੇ ਹੱਥ ਜੋੜ ਕੇ ਜੀਜੜੀਆਂ ਕੱਢ ਕੱਢ ਕੇ ਮਿੰਨਤਾਂ ਕਰ ਕਰਕੇ ਆਪਣੀਆਂ ਪੁਕਾਰਾਂ ਕਰਨ, ਇਹ ਤੇਰੇ ਜੇ ਕਾਇਰਾਂ ਤੇ ਗੀਤੀਆਂ ਦੀ ਦਸ਼ਾ ਹੋ ਸਕਦੀ ਹੈ, ਸੂਰਮਿਆਂ ਦਾ ਨਹੀਂ।
ਹਮੈ ਜੰਗ ਭਾਵੈ ਰਿਪੋ ਬ੍ਰਿੰਦ ਘਾਮੈ।
ਸਾਨੂੰ ਤਾਂ ਜੰਗ ਪਾਉਂਦਾ ਪੈਂਦੇ ਖਾਂ, ਜੰਗ ਅਸੀਂ ਇਸ ਜੰਗ ਦੇ ਵਿਚ ਆਏ ਹੋਏ, ਤੇਰੇ ਸਮੇਤ ਜਿੰਨੇ ਦੁਸ਼ਮਣ ਨੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਵਾਂਗੇ।
ਨਹੀਂ ਮੇਲ ਠਾਨੈ ਹਨੈ ਆਯੁ ਧਾਨੈ।
ਅਸੀਂ ਤੁਹਾਡੇ ਨਾਲ ਮੇਲ ਨਹੀਂ ਠਾਨਾਂਗੇ ਔਰ ਜੰਗ ਦੇ ਮੈਦਾਨ ਦੇ ਵਿਚ ਹਥਿਆਰ ਚਲਾਵਾਂਗੇ, ਸ਼ਸਤਰ ਚਲਾਵਾਂਗੇ ਪੈਂਦੇ ਖਾਂ, ਤੇਰੇ ਨਾਲ ਇਹਨਾਂ ਹੱਥਾਂ ਚ ਪਕੜੇ ਹੋਏ ਸ਼ਸਤਰਾਂ ਨਾਲ ਮੁਕਾਬਲਾ ਕਰਾਂਗੇ।
ਕਰੈ ਤੋਰ ਹਾਨਾ ਲੀਜੈ ਸੱਚ ਜਾਨਾ।
ਪੈਂਦੇ ਖਾਂ ਤੈਨੂੰ ਪਤਾ ਸਾਡੀ ਰਸਨਾ ਤੋਂ ਬੋਲਿਆ ਹੋਇਆ ਬੋਲ ਕਦੇ ਟਲਦਾ ਨੀ, ਅਸੀਂ ਸੱਚ ਦੱਸ ਦਈਏ ਤੈਨੂੰ ਕਿ ਅਸੀਂ ਜੰਗ ਦੇ ਮੈਦਾਨ ਚ ਅੱਜ ਤੈਨੂੰ ਮਾਰ ਮੁਕਾਉਣਾ ਹੈ। ਕਰੈ ਤੋਰ ਹਾਨਾ ਲੀਜੈ ਸੱਚ ਜਾਨਾ, ਸੱਚ ਜਾਣ ਲੈ ਅੱਜ ਅਸੀਂ ਇਸ ਜੰਗ ਦੇ ਮੈਦਾਨ ਵਿਚ ਤੈਨੂੰ ਮਾਰ ਮੁਕਾਉਣਾ ਹੈ।
ਅਬੈ ਪ੍ਰਾਨ ਧਾਰੈ ਨਾ ਦਾਮੰ ਸਿਧਾਰੈ।
ਹੁਣ ਤੂੰ ਆਪਣੇ ਪ੍ਰਾਨ ਧਾਰ ਲੈ, ਜੇ ਤੂੰ ਘਰ ਜਾਣਾ ਚਾਹੁੰਦਾ ਨਾ ਤੇ ਚਲਾ ਜਾ, ਹਾਲੇ ਵੀ ਤੈਨੂੰ ਇੱਕ ਮੌਕਾ ਦੇ ਦਿੰਦੇ ਆ, ਤੇ ਜੇ ਤੂੰ ਆਖੇ ਕਿ ਬਾਅਦ ਵਿਚ ਮੈਂ ਪ੍ਰਾਨ ਲੈ ਕੇ ਵਾਪਸ ਘਰ ਮੁੜ ਜਾਵਾਂਗਾ, ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ।
ਪਰਿਓ ਕਾਲ ਤੁੰਡਾ ਬਣੈ ਲੁੰਡ ਮੁੰਡਾ।
ਹੁਣ ਤੂੰ ਜਿਉਂਦਾ ਆਪਣੇ ਘਰ ਨਹੀਂ ਮੁੜੇਗਾ, ਕਾਲ ਦੇ ਮੂੰਹ ਵਿਚ ਪੈ ਕੇ ਪੈਂਦੇ ਖਾਂ, ਹੁਣ ਤੇਰਾ ਸਰੀਰ ਰੁੰਡ ਮੁੰਡ ਹੋ ਜਾਏਗਾ ਜੰਗ ਦੇ ਮੈਦਾਨ ਚ, ਹੁਣ ਤੇਰਾ ਸਰੀਰ ਦੋ ਹਿੱਸਿਆਂ ਵਿਚ ਅਸੀਂ ਵੰਡਾਂਗੇ।
ਤੋ ਬਾਤ ਜੈਸੇ ਸੁਨੋ ਕਾਨ ਤੈਸੇ,
ਪਰ ਫਿਰ ਵੀ ਲੜਨ ਤੋਂ ਪਹਿਲਾਂ ਪੈਂਦੇ ਖਾਂ, ਤੈਨੂੰ ਹੱਥੀ ਪਾਲਿਆ, ਤੈਨੂੰ ਆਪ ਸ਼ਿੰਗਾਰਿਆ, ਤੈਨੂੰ ਬੱਚਿਆਂ ਵਾਂਗਰ ਪਾਲਿਆ, ਪਰ ਲੜਨ ਤੋਂ ਪਹਿਲਾਂ, ਜੰਗ ਕਰਨ ਤੋਂ ਪਹਿਲਾਂ, ਸਾਡਾ ਵਾਰ ਕਰਨ ਤੋਂ ਪਹਿਲਾਂ ਅਸੀਂ ਤੈਨੂੰ ਇੱਕ ਮੌਕਾ ਦਿੰਦੇ ਆ।
ਨਹੀਂ ਵਾਰ ਕੀਨੋ ਰਹਿ ਚਿਤ ਬੀਨੋ,
ਸੁਣ ਧਿਆਨ ਦੇ ਕੇ ਕੰਨ ਦੇ ਕੇ, ਕਿਤੇ ਤੇਰੇ ਮਨ ਚ ਰੀਝ ਨਾ ਰਹਿ ਜੇ ਕਿ ਮੈਂ ਗੁਰੂ ਤੇ ਵਾਰ ਨਹੀਂ ਕਰ ਸਕਿਆ, ਤੇਰੇ ਮਨ ਦਾ ਕਿਤੇ ਸ਼ੌਕ ਨਾ ਰਹਿ ਜੇ। ਨਹੀਂ ਵਾਰ ਕੀਨੋ ਰਹਿ ਚਿਤ ਭੀਨੋ, ਤੇਰੇ ਚਿਤ ਦੇ ਅੰਦਰ ਕਿਤੇ ਗੱਲ ਨਾ ਰਹਿ ਜੇ ਕਿ ਮੈਂ ਗੁਰੂ ਤੇ ਵਾਰ ਨਹੀਂ ਕਰ ਸਕਿਆ।
ਪਯੋ ਉਹ ਜਿਸ ਬਾਦੰ ਚੁਰੈ ਤਾਰ ਯਾਦੰ,
ਤੇ ਆਪਣੇ ਬਲ ਨੂੰ ਯਾਦ ਕਰ ਕਰਕੇ ਮਨ ਚ ਝੂਰਦਾ ਰਹੇਗਾ, ਬੇਅਰਥੀ ਯਾਦ ਕਰਕੇ ਝੂਰਦਾ ਰਹੇਗਾ ਕਿ ਮੈਂ ਗੁਰੂ ਤੇ ਵਾਰ ਨਹੀਂ ਕਰ ਸਕਿਆ।
ਕੋਟਕ ਛੰਦ ਇਸਤੇ ਸੁਣਾਵਤ ਹੈ
ਕਰਕੇ ਪੈਂਦੇ ਖਾਂ, ਤੈਨੂੰ ਅਸੀਂ ਇਹ ਗੱਲ ਸੁਣਾਉਂਦੇ ਆ, ਤੈਨੂੰ ਇਹ ਬਚਨ ਕਹਿ ਰਹੇ ਹਾਂ।
ਬਲ ਆਪਣੇ ਤੇ ਗੁਰਬਾਵਤ ਹੈ,
ਤੂੰ ਆਪਣੇ ਬਲ ਕਰਕੇ ਹੰਕਾਰ ਵਿਚ ਹੈ ਕਿ ਮੇਰੇ ਜੀ ਤਾਕਤ ਕਿਸੇ ਚ ਨਹੀਂ, ਮੇਰੇ ਜਿਹਾ ਬਲ ਕਿਸੇ ਚ ਨਹੀਂ, ਇਹ ਹੰਕਾਰ ਇਹ ਗਰਭ ਤੇਰੇ ਹਿਰਦੇ ਵਿਚ ਹੈ।
ਤੁਰਕਾਂ ਵਿਖੇ ਬੋ ਬਾਰ ਕੋ,
ਤੁਰਕਾਂ ਵਿਚ ਵੀ ਜਾ ਕੇ ਮਜਲਸਾਂ ਚ ਬਹਿ ਬਹਿ ਕੇ, ਤੁਰਕਾਂ ਦੀਆਂ ਕਚਹਿਰੀਆਂ ਚ ਬਹਿ ਬਹਿ ਕੇ ਗੱਲਾਂ ਕਰਦਾ ਕਿ ਮੇਰੇ ਚ ਬੜੀ ਤਾਕਤ ਹੈ, ਮੇਰੇ ਚ ਬੜਾ ਤਾਣ ਹੈ, ਮੈਂ ਆਪਣੇ ਬਲ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵਾਂਗਾ। ਇਹ ਤਾਣ ਦੀਆਂ ਗੱਲਾਂ ਤੂੰ ਬੜੀਆਂ ਕਚਹਿਰੀਆਂ ਚ ਤੁਰਕਾਂ ਵਿਚ ਜਾ ਕੇ ਕਹੀਆਂ ਹਨ।
ਬਲ ਮੋਏ ਬਡੋ ਗੁਰ ਜਾਏ ਗਾਉ,
ਤੂੰ ਇਹ ਗੱਲ ਕਹਿੰਦਾ ਰਿਹਾ ਤੁਰਕਾਂ ਵਿਚ ਜਾ ਕੇ ਕਿ ਮੇਰੇ ਚ ਬੜਾ ਭਾਰੀ ਬਲ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਜੂੰਦਾ ਪਕੜਾਂਗਾ।
ਇਸ ਤੇ ਅਬ ਪੂਰਬ ਵਾਰ
ਕਰੋ, ਪੈਂਦੇ ਖਾਂ ਤੈਨੂੰ ਮੌਕਾ ਦਿੱਤਾ ਅਸੀਂ ਇੱਕ ਵਾਰ ਪਹਿਲਾਂ ਤੂੰ ਕਰ ਲੈ, ਪਹਿਲਾ ਵਾਰ ਕਰਨ ਦਾ ਮੌਕਾ ਅਸੀਂ ਤੈਨੂੰ ਦਿੰਨੇ ਆ।
ਬਲ ਉਹ ਬੁੱਧ ਜੋ ਬਤ ਬੀਚ ਦਰੋ,
ਜਿੰਨੀ ਤੇਰੇ ਚ ਤਾਕਤ ਹੈ, ਜਿੰਨੀ ਤੇਰੇ ਚ ਬੁੱਧੀ ਹੈ, ਤੇਰੇ ਸਰੀਰ ਵਿਚ ਜਿੰਨਾ ਤਾਣ ਹੈ, ਜ਼ੋਰ ਹੈ, ਉਹ ਤਾਣ ਲਾ ਕੇ, ਜ਼ੋਰ ਲਾ ਕੇ ਤੂੰ ਜਿਵੇਂ ਵਾਰ ਕਰ ਸਕਦਾ ਪੈਂਦੇ ਖਾਂ ਕਰ, ਤੈਨੂੰ ਖੁੱਲਾ ਮੌਕਾ ਦਿੰਨੇ ਆ ਵਾਰ ਕਰਨ ਦਾ।
ਕਿਤ ਹੋਸਨ ਰਾਖੋ ਆਪਣਕੇ,
ਕਹਿੰਦੇ ਕਿਉਂਕਿ ਬਾਅਦ ਵਿਚ ਜਦੋਂ ਅਸੀਂ ਵਾਰ ਕੀਤਾ ਤੇ ਪੈਂਦੇ ਖਾਂ ਤੇਰੇ ਸਰੀਰ ਚ ਹੋਸ਼ ਨਹੀਂ ਰਹਿਣੀ, ਤੇਰੇ ਸਰੀਰ ਚ ਸੁੱਧ ਨਹੀਂ ਰਹਿਣੀ ਜਦੋਂ ਅਸੀਂ ਵਾਰ ਕਰਾਂਗੇ।
ਕਰ ਲਿਓ ਵਿਧੀ ਸਭ ਪਾਪਨ ਕੇ,
ਕਰ ਲੈ ਪਾਪਾਂ ਦੀ ਵਿਧੀ ਜਿਹੜੀ ਤੇਰੇ ਕੋਲੋਂ ਕਰੀ ਜਾਂਦੀ ਹੈ। ਜਿਹੜਾ ਪਾਪ ਕਿੱਡਾ ਵੱਡਾ ਪਾਪ ਹੈ ਕਿ ਜਿਹੜੇ ਸਵਾਮੀ ਨੇ ਪਾਲਿਆ, ਸਵਾਮੀ ਦੇ ਉੱਤੇ ਹਮਲਾ ਕਰਨ ਆਇਆ, ਇਹ ਪਾਪ ਤੇਰੇ ਕੋਲ ਕੀਤਾ ਜਾਂਦਾ ਤਾਂ ਕਰ ਲੈ ਜੋ ਕਰਨਾ ਹੈ।
ਸੁਨ ਖਾਨ ਵਿਚਾਰ ਸਮੂਢ ਬਲੀ,
ਮੂਰਖ ਬਲੀ ਹੈ ਤਾਂ ਬਲੀ ਹੈ ਨਾ ਪੈਂਦੇ ਖਾਂ, ਪਰ ਮਤ ਮੂਰਖ ਹੈ, ਨਾ ਸਮਝੀ ਹੈ, ਆਪਣੇ ਮਨ ਦੇ ਵਿਚ ਪੈਂਦੇ ਖਾਂ ਵਿਚਾਰ ਕਰਦਾ ਹੈ।
ਅਬ ਜੋੜ ਤੁਰੰਗਮ ਕਾਤ ਬਲੀ,
ਇਹ ਤਾਂ ਘੋੜੇ ਤੇ ਚੜ ਕੇ ਨਹੀਂ ਲੜਿਆ ਜਾਣਾ, ਮੈਂ ਘੋੜਾ ਛੱਡ ਕੇ ਪੈਦਲ ਹੋ ਕੇ ਲੜਾਂ, ਘੋੜੇ ਤੋਂ ਛਾਲ ਮਾਰ ਕੇ ਥੱਲੇ ਖਲੋ ਕੇ ਘਾਤ ਲੱਭ ਕੇ ਵਾਰ ਕਰਾਂ।
ਫਿਰ ਪਾਇਨ ਮੈਂ ਨਿਜ ਵਾਰ ਕਰੋ,
ਪੈਰਾਂ ਦੇ ਉੱਤੇ ਫਿਰ ਕੇ, ਘੋੜੇ ਤੋਂ ਲੱਥ ਕੇ ਪੈਰਾਂ ਉੱਤੇ ਫਿਰ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਕਰਾਂ।
ਕੋਈ ਤੀਰ ਕਦੋਂ ਕਰ ਮੈਂ ਦਰੋ,
ਜਾਂ ਕੋਲ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੱਫਾ ਚਾੜ ਲਵਾਂ, ਤੇ ਜੱਫਾ ਚਾੜ ਕੇ ਉਹਨਾਂ ਨੂੰ ਆਪਣੇ ਕਲਾਵੇ ਚ ਲੈ ਕੇ, ਬੁੱਕਲ ਵਿਚ ਲੈ ਕੇ ਇਥੋਂ ਚੁੱਕ ਕੇ ਲੈ ਜਾਵਾਂ।
ਬਸ ਕੋ ਕਰ ਲੈ ਨਿਜ ਸੈਨ ਬਰੋ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਕੇ ਚੰਗੀ ਤਰ੍ਹਾਂ ਜੱਫਾ ਚਾੜ ਕੇ ਇਥੋਂ ਲੈ ਕੇ ਆਪਣੀ ਫੌਜ ਵਿਚ ਪਹੁੰਚ ਜਾਵਾਂ, ਤੇ ਉੱਥੇ ਜਾ ਕੇ ਇਹਨਾਂ ਨੂੰ ਬੇੜੀਆਂ ਪਾ ਦਿਆਂ, ਉੱਥੇ ਜਾ ਕੇ ਇਹਨਾਂ ਨੂੰ ਆਪਣੇ ਬਸ ਵਿਚ ਲੈ ਕੇ ਸੈਨਾ ਚ ਜਾ ਵੜਾਂ।
ਕਿਰਕਾ ਲਿਆ ਅਬ ਮੈਂ ਨਾ ਥਿਰ,
ਹੁਣ ਇੱਥੇ ਮੈਂ ਬਹੁਤਾ ਲੰਮਾ ਸਮਾਂ ਨਹੀਂ ਖਲੋਣਾ, ਜ਼ਿਆਦਾ ਲੰਮਾ ਸਮਾਂ ਇੱਥੇ ਨਹੀਂ ਖਲੋਣਾ।
ਸਭ ਸੈਨ ਰਹੀ ਰੁਕ ਸੂਰਨ ਤੇ,
ਜਿੰਨੀ ਫੌਜ ਹੈ ਸਾਰੀ ਪਿੱਛੇ ਖੜੀ ਹੋਈ ਹੈ, ਸਾਰੇ ਖਲੋਤੇ ਹੋਏ ਨੇ।
ਸ਼ੁਭ ਕਾਜ ਬਣੇ ਅਬ ਤੂਰਨ ਤੇ,
ਹੁਣ ਤਾਂ ਸ਼ੁਭ ਕੰਮ ਬੜੀ ਛੇਤੀ ਹੋਵੇਗਾ, ਜੋ ਮੈਂ ਚਾਹੁੰਦਾ ਸੀ ਉਹ ਬਣ ਗਿਆ, ਹੁਣ ਕੱਲੇ ਨੂੰ ਕੱਲੇ ਖੜੇ ਆ, ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਹੁਣ ਕੱਲਾ ਜਾ ਕੇ ਪਕੜਾਂਗਾ।
ਹਾਏ ਉੱਪਰ ਮੋਹ ਬਲ ਲਾਗ ਨਹੀਂ,
ਘੋੜੇ ਤੇ ਬਹਿ ਕੇ ਮੇਰੇ ਕੋਲ ਪੂਰਾ ਜ਼ੋਰ ਨਹੀਂ ਲੱਗਣਾ। ਪੈਂਦੇ ਖਾਂ ਸੋਚਦਾ ਕਿ ਜੇ ਗੁਰੂ ਸਾਹਿਬ ਨਾਲ ਲੜਨਾ ਤੇ ਘੋੜੇ ਤੇ ਬਹਿ ਕੇ ਨਹੀਂ ਲੜਿਆ ਜਾਣਾ, ਘੋੜੇ ਤੇ ਬਹਿ ਕੇ ਮੇਰੇ ਕੋਲੋਂ ਪੂਰਾ ਜ਼ੋਰ ਨਹੀਂ ਲੱਗਣਾ।
ਮਿਲ ਦੋਏ ਤੁਰੰਗ ਲੜੰਤ ਸਹੀ,
ਕਿਉਂਕਿ ਜਦੋਂ ਘੋੜੇ ਤੇ ਖਲੋ ਕੇ ਲੜਾਂਗੇ ਬਹਿ ਕੇ, ਉਧਰ ਗੁਰੂ ਜੀ ਦਾ ਘੋੜਾ ਲੜੇਗਾ, ਇਧਰ ਮੇਰਾ ਘੋੜਾ, ਆਪਸ ਵਿਚ ਘੋੜੇ ਹੀ ਲੜ ਪੈਣਗੇ, ਤੇ ਘੋੜਿਆਂ ਦੀ ਲੜਾਈ ਵਿਚ ਸਾਡੀ ਲੜਾਈ ਹੋਣੀ ਨਹੀਂ, ਸਾਡਾ ਜੰਗ ਚੰਗੀ ਤਰ੍ਹਾਂ ਹੋਣਾ ਨੀ, ਸਾਡਾ ਜ਼ੋਰ ਨੀ ਚੱਲਣਾ, ਘੋੜਿਆਂ ਨਾਲ ਘੋੜੇ ਭਿੜ ਪੈਣਗੇ।
ਜਿਤ ਬੀਜ ਵਿਚਾਰ ਸ਼ਿਤਾਬ ਕਰੇ,
ਪੈਂਦੇ ਨੇ ਆਪਣੇ ਮਨ ਚ ਇਸ ਗੱਲ ਦੀ ਵਿਚਾਰ ਕੀਤੀ ਵੀ ਘੋੜੇ ਤੇ ਬਹਿ ਕੇ ਨੀ ਲੜਨਾ, ਇਹਨੇ ਨਿਰਣਾ ਕਰ ਲਿਆ ਕਿ ਘੋੜੇ ਤੋਂ ਥੱਲੇ ਲੱਤ ਕੇ ਪੱਬਾਂ ਭਰਨੇ, ਪੈਰਾਂ ਤੇ ਹੋ ਕੇ ਗੁਰੂ ਨਾਲ ਲੜਨਾ ਹੈ।
ਪਹਿਲਵਾਨ ਤਜਿਓ ਆਏ ਤਾਂ ਘਰੇ,
ਉਸੇ ਵੇਲੇ ਪੈਂਦੇ ਖਾਂ ਨੇ ਛਾਲ ਮਾਰੀ, ਘੋੜਾ ਛੱਡ ਦਿੱਤਾ, ਘੋੜੇ ਤੋਂ ਛਾਲ ਮਾਰ ਕੇ ਥੱਲੇ ਜ਼ਮੀਨ ਤੇ ਪੈਦਲ ਉੱਤਰ ਆਇਆ।
ਬਲ ਤੇ ਪਕੜਿਓ ਖਗਵਾਰ ਕਰਿਓ,
ਇਹਦਾ ਹੱਥ ਵਿਚ ਪਕੜਿਆ ਹੋਇਆ ਪੈਂਦੇ ਖਾਂ ਨੇ ਤੇ ਸਤਿਗੁਰਾਂ ਦੇ ਨੇੜੇ ਹੋਇਆ, ਨੇੜੇ ਹੋ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਇਹਨੇ ਆਪਣੇ ਤੇਗੇ ਦਾ ਵਾਰ ਕੀਤਾ ਹੈ।
ਨਿਜ ਹਾਥੇ ਭਾਰਤ ਨੇਰ ਧਰਿਓ,
ਵਾਰ ਕਰਦਾ ਹੋਇਆ ਕਦੇ ਸੱਜੇ ਕਦੇ ਖੱਬੇ ਵਿਖਾਉਂਦਾ ਹੋਇਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਇਆ, ਸਤਿਗੁਰਾਂ ਦੇ ਨੇੜੇ ਆਇਆ ਹੈ।
ਗੁਰ ਪੀਣ ਉਦੋਂ ਤੱਕ ਮਾਰਤ ਬਾ,
ਸਤਿਗੁਰਾਂ ਦੇ ਸਰੀਰ ਦਾ ਦਾ ਤੱਕਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੱਟ ਹੈ, ਜਾਂਘ ਹੈ, ਸਤਿਗੁਰਾਂ ਦੀ ਮਜ਼ਬੂਤ ਜਾਂਘ ਵੇਖ ਕੇ ਇਹਨੇ ਸਤਿਗੁਰਾਂ ਦੀ ਲੱਤ ਦੇ ਉੱਤੇ ਵਾਰ ਕਰਨ ਦਾ ਯਤਨ ਕੀਤਾ। ਕੋਲ ਹੋ ਕੇ ਲੱਤ ਵੇਖ ਰਿਹਾ, ਇਹਦਾ ਨਿਸ਼ਾਨਾ ਸਤਿਗੁਰਾਂ ਦੀ ਲੱਤ ਬਣੀ ਹੋਈ ਹੈ, ਔਰ ਸਤਿਗੁਰਾਂ ਦੀ ਲੱਤ ਦੇ ਉੱਤੇ ਤੇਗ ਦਾ ਵਾਰ ਕਰਨ ਵਾਸਤੇ ਨੇੜੇ ਹੋਇਆ।
ਹਰ ਗੋਬਿੰਦ
ਪਾਤਸ਼ਾਹ ਨੇ ਵੇਖਿਆ ਵੀ ਪੈਂਦੇ ਖਾਂ ਹੁਣ ਕਿੱਥੇ ਵਾਰ ਕਰੇਗਾ, ਵਿਖਾਉਂਦਾ ਕਿਤੇ ਹੋਰ ਪਿਆ, ਕਰਦਾ ਕਿਤੇ ਹੋਰ ਪਿਆ। ਮਹਾਰਾਜ ਛੇਵੇਂ ਪਾਤਸ਼ਾਹ ਭਾਂਪ ਗਏ ਮਹਾਨ ਧੀਰ ਜੀ ਨੇ, ਕਿਉਂਕਿ ਜੰਗ ਧੀਰਜ ਤੋਂ ਬਿਨਾਂ ਨੀ ਲੜੇ ਜਾਂਦੇ, ਲੜਾਈਆਂ ਧੀਰਜ ਤੋਂ ਬਿਨਾਂ ਨੀ ਲੜੀਆਂ ਜਾਂਦੀਆਂ, ਲੜਨ ਵਾਸਤੇ ਧੀਰਜ ਚਾਹੀਦਾ ਹੈ, ਹੌਸਲਾ ਚਾਹੀਦਾ ਹੈ। ਬੜੇ ਮਹਾਨ ਧੀਰਜ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਨੂੰ ਵੇਖ ਰਹੇ ਨੇ।
ਪਗ ਸਾਥ ਸ਼ਿਤਾਵਰ ਕਾਬ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹਨੇ ਵਾਰ ਕੀਤਾ ਨਾ ਤੇ ਸਤਿਗੁਰਾਂ ਦੇ ਚਰਨ ਦੇ ਵਿਚ ਜਿਹਨੂੰ ਰਕਾਬ ਕਹਿੰਦੇ ਨੇ, ਜਿਹਦੇ ਚ ਚਰਨ ਪਾਇਆ ਜਾਂਦਾ, ਪੈਰ ਪਾਇਆ ਜਾਂਦਾ, ਘੋੜੇ ਦੀ ਰਕਾਬ, ਉਹ ਬੜੀ ਮਜ਼ਬੂਤ ਤੇ ਮੋਟੀ ਰਕਾਬ ਸੀ, ਜੰਗੀ ਰਕਾਬ ਸੀ, ਉਹ ਰਕਾਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਰ ਸਮੇਤ ਅੱਗੇ ਕਰ ਦਿੱਤੀ।
ਦੋ ਸੇਰ ਸਤੋਲ ਬਿਖੈ ਜੁਗਤੇ,
ਖਾਲਸਾ ਜੀ ਉਹ ਇੱਕ ਰਕਾਬ ਦੋ ਸੇਰ ਵਜਨ ਦੀ ਸੀ, ਦੋ ਸੇਰ ਪੱਕਾ ਵਜਨ ਸੀ, ਉਹ ਰਕਾਬ ਇੰਨੀ ਮਜ਼ਬੂਤ ਲੋਹੇ ਦੀ ਫੌਲਾਦ ਦੀ ਬਣੀ ਹੋਈ, ਉਹ ਸਤਿਗੁਰਾਂ ਨੇ ਅੱਗੇ ਕੀਤੀ ਹੈ।
ਬਲ ਦੀਰਘਤਾ ਲਗਤੇ, ਬਲ ਦੀਰਘ ਸੰਗਤਾ ਲਗਤੇ,
ਕਹਿੰਦੇ ਜਦੋਂ ਇਹਨੇ ਵਾਰ ਕੀਤਾ ਤੇਗ ਦਾ ਲੱਤ ਦੇ ਉੱਤੇ, ਸਤਿਗੁਰਾਂ ਨੇ ਆਪਣੇ ਪੈਰ ਦੀ ਉਹ ਅੱਗੇ ਕਰਕੇ ਉਹਦੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਕਾਬ ਦੇ ਨਾਲ ਇਹਦੇ ਤੇਗ ਦੇ ਕੀਤੇ ਹੋਏ ਜ਼ੋਰ ਦੇ ਬਲ ਨੂੰ ਰਕਾਬ ਦੇ ਨਾਲ ਰੋਕ ਲਿਆ।
ਦੋਏਰਾ ਪੁੱਤੀ ਪਰਤ ਕੀ ਪੀਣ ਬਦ ਖੜਗ ਲੱਗਿਓ ਤੇ ਸੰਗ
ਜੀ, ਇਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਕਾਬ ਬਣੀ ਹੋਈ ਹੈ ਚਰਨਾਂ ਵਿਚ ਘੋੜੇ ਤੇ ਪਾਈ ਹੋਈ, ਇਹ ਰਕਾਬ ਭਰਤ ਦੀ ਧਾਤ ਦੀ ਬਣੀ ਹੋਈ ਸੀ, ਬੜੀ ਮਜ਼ਬੂਤ ਸੀ, ਬੜੀ ਬਹੁਤ ਜ਼ਿਆਦਾ ਸਖਤ ਸੀ, ਇਹਦੇ ਉੱਤੇ ਪੈਂਦੇ ਖਾਂ ਦੇ ਤੇਗੇ ਦਾ ਵਾਰ ਵੱਜਾ, ਉਸ ਖੜਾ ਉਹਦੇ ਉੱਤੇ ਰਕਾਬ ਦੇ ਉੱਤੇ ਆ ਕੇ ਤੇਗ ਦਾ ਵਾਰ ਵੱਜਾ।
ਅਰੇ ਉਹ ਨਕਾਰ ਜੀ ਕੁਛ ਨਿਫਲੇ ਵਾਰ ਕੁਟੰਗ,
ਪੈਂਦੇ ਖਾਂ ਦਾ ਵਾਰ ਚਲਾ ਗਿਆ, ਨਿਸ਼ਫਲ ਚਲਾ ਗਿਆ, ਇਹਦੇ ਕੋਲੋਂ ਕੁਝ ਸਰ ਨਹੀਂ ਸਕਿਆ। ਹਾਲਾਂਕਿ ਇਹਨੇ ਵਾਰ ਕੀਤਾ ਵੀ ਲੱਤ ਕੱਟਦਿਆਂ ਗੁਰੂ ਸਾਹਿਬ ਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੇ ਰਕਾਬ ਕਰਕੇ ਵਾਰ ਰੋਕ ਲਿਆ। ਲੋਹੇ ਦੀ ਰਕਾਬ ਹੁੰਦੀ, ਬੜੀ ਮਜ਼ਬੂਤ ਹੈ, ਭਰਤ ਦੀ ਧਾਤ ਦੀ ਬਣੀ ਹੋਈ, ਰੋਕ ਲਿਆ ਇਹਦੇ ਤੇਗ ਦਾ ਵਾਰ, ਇਹਦਾ ਵਾਰ ਨਿਸ਼ਫਲ ਚਲਾ ਗਿਆ। ਉਸ ਵਕਤ ਜਦੋਂ ਵਾਰ ਨਿਸ਼ਫਲ ਗਿਆ, ਪੈਂਦੇ ਖਾਂ ਬੜਾ ਹੈਰਾਨ ਹੋਇਆ।
ਬਾਦੜੀ ਛੰਦ ਖੁਦ ਕੁਨ ਕਹਿੰਦ ਖਾਨ ਕੁਪ ਕਹਿ ਪ੍ਰਚੰਡ,
ਪੈਂਦੇ ਖਾਂ ਫੇਰ ਬੜੇ ਰੋਸ ਵਿਚ ਆਇਆ, ਬੜੇ ਗੁੱਸੇ ਵਿਚ ਆਇਆ। ਜਦੋਂ ਕਿਸੇ ਸੂਰਮੇ ਦਾ ਇੱਕ ਵਾਰ ਖਾਲੀ ਚਲਾ ਜਾਏ ਤੇ ਫੇਰ ਉਹਨੂੰ ਬੜਾ ਰੋਸ ਆਉਂਦਾ ਵੀ ਹੁਣ ਗੁੱਸੇ ਨਾਲ ਦੂਜਾ ਵਾਰ ਕਰਾਂ, ਤੇ ਰੋਸ ਵਿਚ ਆਇਆ ਪੈਂਦੇ ਖਾਂ, ਗੁੱਸੇ ਵਿਚ ਆ ਕੇ ਦੂਜਾ ਵਾਰ ਕਰਨ ਲੱਗਾ।
ਖੰਡਾ ਉਭਾਰ ਬਲ ਬਾਹੁ ਦੰਡ,
ਆਪਣੀਆਂ ਬਾਹਾਂ ਦੇ, ਬਾਹਾਂ ਚ ਬੜਾ ਬਲ ਸੀ ਇਹਦੀਆਂ ਵਿਚ, ਬੜਾ ਤਾਣ ਸੀ, ਹੱਥ ਚ ਨਾਰੀਅਲ ਲੈ ਕੇ ਡੋਲੇ ਵਿਚ ਲੈ ਕੇ ਨਾਰੀਅਲ ਤੋੜ ਕੇ ਰੱਖ ਦਿੰਦਾ ਸੀ, ਰੁਪਈਏ ਦੇ ਉੱਤੇ ਲਿਖੇ ਹੋਏ ਹਰਫ ਮਿਟਾ ਕੇ ਰੱਖ ਦਿੰਦਾ ਸੀ, ਭਿੜ ਦੇ ਸਾਨਾਂ ਦੇ ਸਿੰਘਾਂ ਤੋਂ ਪਕੜ ਕੇ ਉਹਨਾਂ ਨੂੰ ਪਿੱਛੇ ਹਟਾ ਦਿੰਦਾ ਸੀ, ਬੜਾ ਭਾਰੀ ਜ਼ੋਰ ਸੀ ਇਹਦੀਆਂ ਬਾਹਾਂ ਦੇ ਵਿਚ। ਆਪਣੇ ਉਸ ਬਾਹਾਂ ਦੇ ਪੂਰੇ ਬਲ ਦੇ ਨਾਲ ਇਹਨੇ ਦੁਬਾਰਾ ਤੇਗਾ ਉਭਾਰਿਆ ਹੈ, ਦੁਬਾਰਾ ਤੇਗੇ ਦਾ ਵਾਰ ਕੀਤਾ ਹੈ।
ਕਰ ਤੁਰਤ ਫੁਰਤ ਕੁਦਿਓ ਉਤੰਗ,
ਫੁਰਤ ਕਰਕੇ ਬੜੀ ਉੱਚੀ ਛਾਲ ਮਾਰੀ ਹੈ ਪੈਂਦੇ ਖਾਂ ਨੇ, ਉੱਚੀ ਹੋ ਕੇ ਛਾਲ ਮਾਰ ਕੇ ਵਾਰ ਕਰਨਾ ਚਾਹੁੰਦਾ ਹੈ।
ਕਿਸ ਚਾਹੇ ਪ੍ਰਹਾਰ ਪ੍ਰਭ ਕੈ ਸੁਅੰਗ,
ਇਹ ਚਾਹੁੰਦਾ ਹੈ ਕਿ ਸਤਿਗੁਰਾਂ ਦੇ ਉੱਪਰਲੇ ਸਰੀਰ ਦੇ ਉੱਤੇ ਮੈਂ ਤੇਗ ਦਾ ਵਾਰ ਕਰਾਂ, ਚਾਹੇ ਸਿਰ ਤੇ ਲੱਗ ਜਾਏ ਚਾਹੇ ਬਾਂਹ ਤੇ ਲੱਗ ਜਾਏ, ਉੱਪਰਲੇ ਹਿੱਸਾ ਜਿਹੜਾ ਸਰੀਰ ਆ ਉੱਪਰ ਉੱਛਲ ਕੇ ਪੈਰਾਂ ਤੋਂ, ਪਹਿਲਾਂ ਤਾਂ ਪੈਰ ਤੇ ਮਾਰਿਆ ਫਿਰ ਉੱਪਰਲੇ ਧੜ ਦੇ ਉੱਤੇ ਵਾਰ ਕਰਨ ਵਾਸਤੇ ਉੱਛਲਿਆ ਪੈਂਦਾ।
ਸ੍ਰੀ ਹਰਗੋਬਿੰਦ ਸ਼ਿਗਰਕਾਰ,
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਹੁਣ ਉੱਪਰਲੇ ਪਾਸਿਓਂ ਦੁਬਾਰਾ ਵਾਰ ਕਰਨ ਲੱਗਾ ਪੈਂਦੇ ਖਾਂ।
ਢਾਲਾ ਬਿਲੰਦ ਕਰ ਲੀ ਨੰਧਾਰ,
ਮਹਾਰਾਜ ਜੀ ਦੇ ਹੱਥ ਵਿਚ ਢਾਲ ਸੀ ਲੋਹੇ ਦੀ, ਬੜੀ ਮਜ਼ਬੂਤ ਢਾਲ ਜਿਹਦਾ ਵਜਨ ਹੀ ਬਹੁਤ ਸੀ, ਸਵਾ ਸਵਾ ਪੰਜ ਸੇਰ ਦੇ, ਉਹਦੇ ਤੇ ਪੰਜ ਫੁੱਲ ਹੀ ਲੱਗੇ ਹੋਏ ਸੀ। ਉਹ ਵਜਨ ਵਾਲੀ ਫੁਲਾਦੀ ਢਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਕੀਤੀ ਹੈ।
ਰਿਪ ਖੜਗ ਆਵ ਤੋਂ ਨਿਕਟ ਦੇਖ,
ਮਹਾਰਾਜ ਜੀ ਨੇ ਪੈਂਦੇ ਦੀ ਤੇਗ ਦਾ ਵਾਰ ਆਉਂਦਾ ਆਪਣੇ ਨੇੜੇ ਵੇਖਿਆ।
ਤੇ ਸੰਗ ਰੋਕ ਕਰ ਬਾਲ ਅਭਿਸ਼ੇਕ,
ਢਾਲ ਅੱਗੇ ਕਰਕੇ ਸਤਿਗੁਰਾਂ ਨੇ ਪੂਰਾ ਬਲ ਲਾ ਕੇ ਤਾਣ ਲਾ ਕੇ ਪੈਂਦੇ ਖਾਂ ਦੇ ਕੀਤੇ ਹੋਏ ਵਾਰ ਨੂੰ ਦੂਜੇ ਵਾਰ ਨੂੰ ਆਪਣੀ ਢਾਲ ਦੇ ਉੱਤੇ ਰੋਕਿਆ ਹੈ।
ਕਰ ਨਿਫਲ ਸ਼ਤਰ ਕੋ ਵਾਰ ਫੇਰ,
ਪੈਂਦੇ ਖਾਂ ਦਾ ਦੂਜਾ ਵਾਰ ਵੀ ਖਾਲੀ ਚਲਾ ਗਿਆ, ਪਹਿਲਾਂ ਤਾਂ ਖਾਲੀ ਗਿਆ ਹੀ ਹੈ, ਦੂਜਾ ਵਾਰ ਵੀ ਢਾਲ ਤੇ ਰੋਕ ਲਿਆ ਸਤਿਗੁਰਾਂ ਨੇ, ਔਰ ਦੂਜਾ ਵਾਰ ਵੀ ਇਹਦਾ ਖਾਲੀ ਚਲਾ ਗਿਆ।
ਸਰ ਧੀਰ ਖੜੇ ਤਿਸਕੇ ਅਗੇਰ,
ਔਰ ਧੀਰਜ ਧਾਰ ਕੇ ਸਤਿਗੁਰੂ ਫੇਰ ਅੱਗੇ ਖੜੇ ਨੇ, ਵਾਰ ਮਹਾਰਾਜ ਨਹੀਂ ਕਰ ਰਿਹਾ ਲੈ, ਪੈਂਦੇ ਖਾਂ ਨੂੰ ਮੌਕਾ ਦੇ ਰਹੇ ਨੇ, ਦੋ ਵਾਰਾਂ ਦਾ ਮੌਕਾ ਦੇ ਦਿੱਤਾ ਹੈ, ਤੀਜਾ ਵਾਰ ਫੇਰ ਉਹਦੇ ਕੋਲੋਂ ਲੈਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਬੜੇ ਠਰੰਮੇ ਨਾਲ ਬੜੇ ਧੀਰਜ ਨਾਲ ਸਾਹਮਣੇ ਖਲੋ ਗਏ।
ਸਭ ਪੈਂਦੇ ਖਾਂ ਚਿਤ ਚਿੰਤ ਪਾਏ,
ਪੈਂਦੇ ਖਾਂ ਦੇ ਮਨ ਚ ਹੁਣ ਫਿਕਰ ਹੋਣ ਲੱਗਾ, ਪਹਿਲਾਂ ਤਾਂ ਇਹਨੂੰ ਗਰੂਰ ਸੀ ਨਾ ਬਲ ਦਾ, ਫਿਰ ਇਹਨੇ ਵੇਖਿਆ ਦੋ ਵਾਰ ਕੀਤੇ ਦੋਵੇਂ ਗੁਰੂ ਜੀ ਨੇ ਨੀ ਆਪਣੇ ਨੇੜੇ ਲੱਗਣ ਦਿੱਤੇ,
ਸਰਿਓ ਕਾਜ ਸਭ ਬਾਦ ਜਾਏ,
ਮਨ ਚ ਸੋਚਣ ਲੱਗਾ ਚਿੰਤਾ ਵਿਚ ਵੀ ਮੇਰਾ ਕੰਮ ਸਰਿਆ ਨਹੀਂ, ਮੇਰੇ ਦੋ ਵਾਰ ਗੁਰੂ ਤੇ ਕੀਤੇ ਹੋਏ ਖਾਲੀ ਚਲੇ ਗਏ ਨੇ।
ਹੁਣ ਛਿਪਰੋ ਚਲੇ ਤੁੱਤ ਤਪਤਕਾਏ,
ਕਾਲੀ ਨਾਲ ਉੱਛਣ ਲੱਗਾ, ਕਦੇ ਸੱਜੇ ਕਦੇ ਖੱਬੇ ਗੁਰੂ ਸਾਹਿਬ ਨੂੰ ਝਕਾਵਾਂ ਦੇਣ ਲੱਗਾ, ਕਦੇ ਸੱਜੇ ਕਦੇ ਖੱਬੇ ਪੈਂਤਰੇ ਤੇ ਹੋ ਕੇ ਉੱਛਲ ਉੱਛਲ ਕੇ ਸਤਿਗੁਰਾਂ ਨੂੰ ਤੱਕਦਾ ਹੈ।
ਖੜਗ ਪ੍ਰਹਾਰਨ ਕਰ ਤਵਲਟਾਏ,
ਔਰ ਸਤਿਗੁਰਾਂ ਤੇ ਖੜਗ ਦਾ ਪ੍ਰਹਾਰ ਕਰਨਾ ਚਾਹੁੰਦਾ, ਦਾ ਤੱਕਦਾ ਕਿ ਗੁਰੂ ਸਾਹਿਬ ਤੇ ਫੇਰ ਮੈਂ ਵਾਰ ਕਰਾਂ।
ਹੋਏ ਦਿਸ਼ਾ ਦੂਸਰੀ ਰਿਤ ਮਿਸਾਲ,
ਇਧਰ ਪਹਿਲਾਂ ਵਾਰ ਕੀਤਾ ਸੀ ਉਸ ਪਾਸਿਓਂ ਘੁੰਮ ਕੇ ਘੋੜੇ ਦੇ ਦੂਜੇ ਪਾਸੇ ਆ ਗਿਆ, ਤੇ ਦੂਜੇ ਪਾਸੇ ਦੂਜੀ ਦਿਸ਼ਾ ਵਾਲੇ ਪਾਸੇ ਆ ਕੇ ਮਹਾਰਾਜ ਜੀ ਤੇ ਵਾਰ ਕਰਨਾ ਚਾਹੁੰਦਾ ਬੜੇ ਰਿਸ ਵਿਚ ਕ੍ਰੋਧ ਚ ਆ ਕੇ।
ਕਰ ਕੋ ਉਭਾਰਿਓ ਮਾਰਿਓ ਕਰਾਲ,
ਇਹਨੇ ਆਪਣਾ ਹੱਥ ਉਭਾਰਿਆ ਬੜੇ ਜ਼ੋਰ ਨਾਲ, ਤੀਸਰਾ ਵਾਰ ਫਿਰ ਤੱਕ ਕੇ ਗੁਰੂ ਹਰਗੋਬਿੰਦ ਸਾਹਿਬ ਵੱਲ ਕੀਤਾ ਹੈ।
ਗੁਰਬੀਰ ਬਹਾਦਰ ਧੀਰ ਸਾਤ,
ਮਹਾਰਾਜ ਛੇਵੇਂ ਪਾਤਸ਼ਾਹ ਬੀਰ ਬਹਾਦਰ ਯੋਧੇ ਮਹਾਨ ਧੀਰਜ ਦੇ ਨਾਲ ਇਹਦਾ ਤੀਸਰਾ ਵਾਰ ਵੀ ਰੋਕਣ ਦੀ ਤਿਆਰੀ ਚ ਨੇ।
ਕਰ ਛਿਪਰ ਤਾਏ ਜਿਸ਼ਕੀਨ ਹੱਥ,
ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਛੇਤੀ ਨਾਲ ਕਾਹਲੀ ਨਾਲ ਇਹਦੇ ਵੱਲ ਆਪਣਾ ਖੱਬਾ ਹੱਥ ਕੀਤਾ ਹੈ।
ਮਨ ਛਿਪਰ ਸਵਾ ਸਿਰ ਫੁੱਲ ਜੋਏ,
ਖਾਲਸਾ ਜੀ ਵੱਡਾ ਢਾਲ ਹੈ ਸਤਿਗੁਰਾਂ ਦੇ ਹੱਥ ਵਿਚ, ਜਿਹਦੇ ਤੇ ਕਈ ਸਵਾ ਸਵਾ ਸੇਰ ਦੇ, ਸਵਾ ਸਵਾ ਪੰਜ ਸੇਰ ਦੇ ਫੁੱਲ ਹੀ ਲੱਗੇ ਹੋਏ ਨੇ ਬੜੇ ਮਜ਼ਬੂਤ, ਉਹ ਵੱਡੀ ਤੇ ਮਜ਼ਬੂਤ ਢਾਲ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਕੀਤੀ ਹੈ।
ਪੈਂਦੇ
ਖਾਂ ਨੇ ਜਿਹੜਾ ਤੀਜਾ ਵਾਰ ਕੀਤਾ ਸੀ ਬੜੇ ਜ਼ੋਰ ਨਾਲ ਕੀਤਾ ਸੀ, ਚੀਰ ਕੇ ਹੀ ਰੱਖਦੇ ਆ, ਇੰਨੇ ਜ਼ੋਰ ਨਾਲ ਵਾਰ ਕੀਤਾ ਕਿ ਸਤਿਗੁਰਾਂ ਨੇ ਢਾਲ ਦੇ ਨਾਲ ਇਹਦੇ ਕੀਤੇ ਵਾਰ ਨੂੰ ਤੇਗ ਨੂੰ ਰੋਕਿਆ।
ਖੰਡਾ ਦੁਖੰਡ ਟੁੱਟਿਓ ਪ੍ਰਚੰਡ,
ਜਦੋਂ ਤੇਗ ਦਾ ਵਾਰ ਢਾਲ ਤੇ ਲੱਗਾ ਤੇ ਢਾਲ ਤੇ ਲੱਗਦਿਆਂ ਤੇਗ ਥੋੜੀ ਜਿਹੀ ਥਿੜਕ ਗਈ, ਤੇ ਜਦੋਂ ਥਿੜਕੀ ਤੇ ਤੇਗ ਟੁੱਟ ਗਈ, ਪੈਂਦੇ ਖਾਂ ਦਾ ਜਿਹੜਾ ਤੇਗਾ ਸੀ ਉਹ ਟੁੱਟ ਗਿਆ, ਦੋ ਹਿੱਸਿਆਂ ਚ ਵੰਡਿਆ ਗਿਆ,
ਹੱਥ ਮੁਠ ਮਦ ਬਾਉ ਦੰਡ,
ਤੇਗਾ ਟੁੱਟ ਗਿਆ ਮੁੱਠਾ ਹੱਥ ਚ ਰਹਿ ਗਿਆ ਪੈਂਦੇ ਖਾਂ ਦੇ, ਤੇਗਾ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਤੇ ਕੱਲਾ ਮੁੱਠਾ ਪੈਂਦੇ ਖਾਂ ਦੇ ਹੱਥ ਚ ਰਹਿ ਗਿਆ।
ਸ੍ਰੀ ਹਰਗੋਬਿੰਦ ਅਵਲੋਕ ਤਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਹਦੇ ਵੱਲ ਵੇਖਦੇ ਹਨ।
ਅਬ ਹਤਨ ਹੇਤ ਕੀਏ ਵਾਰ ਨਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹਾਲੇ ਇਹਦੇ ਤੇ ਵਾਰ ਨਹੀਂ ਕਰਨਾ ਮਾਰਨ ਦਾ, ਇਹਨੂੰ ਹਾਲੇ ਵੀ ਤਿੰਨ ਮੌਕੇ ਦੇ ਦਿੱਤੇ ਨੇ, ਤਿੰਨ ਵਾਰ ਇਹਨੂੰ ਦੇ ਦਿੱਤੇ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵਕਤ ਤੈਨੂੰ ਮਾਰਨ ਵਾਸਤੇ ਵਾਰ ਨਹੀਂ ਕੀਤਾ।
ਵੈ ਗੋਲ ਚਾਰ ਨਿਜ ਚਿਤ ਵਿਚਾਰ
ਹੋ ਗਿਆ, ਜਦੋਂ ਤੇਗ ਹੀ ਟੁੱਟ ਕੇ ਜ਼ਮੀਨ ਤੇ ਡਿੱਗ ਪਈ, ਤੇਗ ਬਿਨਾਂ ਹੁਣ ਕਿਹੜੇ ਕੰਮ ਦਾ ਸੂਰਮਾ ਪੈਂਦੇ ਖਾਂ, ਹੁਣ ਆਪਣੇ ਚਿੱਤ ਚ ਵਿਚਾਰ ਕਰਦਾ।
ਬਲ ਬਾਹੋ ਕਰਨ ਗੁਰਸੋਂ ਜੁਜਾ,
ਹੁਣ ਤਾਂ ਹਥਿਆਰ ਤੇਗ ਟੁੱਟ ਗਈ ਹੈ ਤੇ ਆਪਣੀਆਂ ਬਾਹਾਂ ਦੇ ਬਲ ਨਾਲ ਹੀ ਗੁਰੂ ਨਾਲ ਜੂਝਾਂ, ਬਾਹਾਂ ਦੇ ਬਲ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ
ਲੜਾਂ। ਜਾਏ ਤਬ ਪੈਂਦ
ਨੀਤੀ ਖੇਡੀ, ਗੁਰੂ ਹਰਗੋਬਿੰਦ ਸਾਹਿਬ ਦੇ ਖੱਬੇ ਪਾਸੇ ਆ ਗਿਆ ਘੋੜਾ ਜਿਹੜਾ ਸੀ ਸਤਿਗੁਰਾਂ ਦਾ, ਉਹਦੇ ਖੱਬੇ ਪਾਸੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਆ ਗਿਆ।
ਗੁਰ ਕੋ ਤੁਰੰਗ ਗਏ ਡਾਰ ਪਾਨ,
ਇਹਨੇ ਆ ਕੇ ਸਤਿਗੁਰਾਂ ਦੇ ਘੋੜੇ ਨੂੰ ਪਕੜ ਲਿਆ ਕਿ ਘੋੜਾ ਛੱਲ ਕੇ ਸੱਟਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਥੱਲੇ ਦੱਬ ਲਵਾਂ ਘੋੜਾ ਸੁੱਟ ਕੇ। ਇਹਨੇ ਉਸ ਵਕਤ ਆ ਕੇ ਘੋੜਾ ਪਕੜਿਆ ਤੇ ਘੋੜੇ ਨੂੰ ਪਕੜ ਕੇ ਉਛਾਲਣਾ ਚਾਹੁੰਦਾ ਹੈ।
ਘੋੜੇ
ਨੂੰ ਤੰਗ ਪਾਈ ਹੁੰਦੀ ਜਿਹਦੇ ਨਾਲ ਕਾਠੀ ਕੱਸੀ ਜਾਂਦੀ ਹੈ, ਉਹ ਜਿਹੜੀ ਚਮੜੇ ਦੀ ਤੰਗ ਸੀ ਨਾ ਘੋੜੇ ਦੀ, ਉਹ ਤੰਗ ਪੈਂਦੇ ਖਾਂ ਨੇ ਆਪਣੇ ਹੱਥ ਵਿਚ ਜਾ ਕੇ ਪਕੜ ਲਈ, ਖੱਬੇ ਪਾਸੇ ਜਾ ਕੇ ਪਕੜੀ, ਕਿਉਂਕਿ ਖੱਬੇ ਪਾਸੇ ਸੱਜੇ ਹੱਥ ਚ ਤੇਗ ਹੁੰਦੀ ਹੈ, ਖੱਬੇ ਹੱਥ ਚ ਢਾਲ ਹੈ, ਸੱਜੇ ਖੱਬੇ ਪਾਸੇ ਵਾਰ ਕਰਨਾ ਘੋੜੇ ਤੇ ਬੈਠਿਆ ਔਖਾ ਹੁੰਦਾ, ਜਿੰਨਾ ਵਾਰ ਸੌਖੇ ਢੰਗ ਨਾਲ ਸੱਜੇ ਪਾਸੇ ਨੂੰ ਘੁੰਮ ਕੇ ਹੁੰਦਾ। ਇਹ ਗੱਲ ਗਤਕੇ ਦੇ ਪਲੇਅਰ ਚੰਗੀ ਤਰ੍ਹਾਂ ਜਾਣਦੇ ਹੋਣਗੇ, ਸੱਜੇ ਪਾਸੇ ਨੂੰ ਜਿੰਨਾ ਸੌਖਾ ਵਾਰ ਹੁੰਦਾ, ਖੱਬੇ ਪਾਸੇ ਨੂੰ ਉਨਾ ਸੌਖਾ ਵਾਰ ਨਹੀਂ ਹੁੰਦਾ। ਫਿਰ ਜੇ ਹੱਥ ਚ ਢਾਲ ਫੜੀ ਹੋਵੇ, ਘੋੜੇ ਤੇ ਬੈਠਾ ਹੋਵੇ ਬੰਦਾ ਸਵਾਰ, ਫਿਰ ਖੱਬੇ ਪਾਸੇ ਵਾਰ ਕਰਨਾ ਔਖਾ ਹੁੰਦਾ। ਪੈਂਦੇ ਖਾਂ ਨੇ ਨੀਤੀ ਖੇਡੀ ਕਿ ਕਿਰਪਾਨ ਸਤਿਗੁਰਾਂ ਦੇ ਸੱਜੇ ਹੱਥ ਚ ਹੈ, ਆਪ ਇਹ ਖੱਬੇ ਪਾਸਿਓ ਆਇਆ, ਖੱਬੇ ਪਾਸਿਓ ਆ ਕੇ ਪੈਂਦੇ ਖਾਂ ਨੇ ਘੋੜੇ ਦੀ ਤੰਗ ਪਕੜ ਲਈ ਜਿਹਦੇ ਨਾਲ ਕਾਠੀ ਕੱਸੀ ਹੁੰਦੀ ਹੈ, ਉਹ ਤੰਗ ਬੜੇ ਜ਼ੋਰ ਨਾਲ ਪਕੜ ਲਈ।
ਹੁਣ ਦੂਜਿਆ ਹੱਥ ਉੱਪਰ ਉਠਾਏ,
ਦੂਜਾ ਹੱਥ ਉੱਪਰਲੇ ਪਾਸੇ ਘੋੜੇ ਤੇ ਰੱਖਿਆ, ਸੱਜਾ ਹੱਥ ਉਸ ਤੰਗ ਨੂੰ ਪਕੜ ਕੇ ਕੁੱਸ ਕੇ ਪਕੜੀ ਹੈ।
ਪਰ ਕੋਲ ਤੋਂ ਕੋਰ ਜੁਗ ਕਰਨ ਮਾਏ,
ਦੋਹਾਂ ਹੱਥਾਂ ਵਿਚ ਇਹਨੇ ਕੋਰ ਭਰੀ ਹੈ, ਜਿਵੇਂ ਘੋੜੇ ਨੂੰ ਜੱਫਾ ਚਾੜੀ ਦਾ ਨਾ, ਦੋਹਾਂ ਹੱਥਾਂ ਵਿਚ ਘੋੜੇ ਨੂੰ ਜੱਫੇ ਚ ਲੈ ਕੇ ਇਹਨੇ ਘੋੜਾ ਉਲੱਦਣਾ ਚਾਹਿਆ, ਉਲਟਣਾ ਚਾਹਿਆ ਹੈ।
ਪਲ ਤੇ ਉਠਾਏ ਜੇ ਰਨ ਚਾਏ,
ਬੜਾ ਬਲੀ ਸੀ ਪੈਂਦੇ ਖਾਂ ਨੂੰ ਪਤਾ ਸੀ ਮੈਂ ਘੋੜਾ ਚੁੱਕ ਦਿਆਂਗਾ, ਉਹਨੇ ਪੂਰਾ ਬਲ ਲਾਇਆ, ਪੂਰਾ ਤਾਣ ਲਾਇਆ ਘੋੜੇ ਨੂੰ ਚੁੱਕਣ ਵਾਸਤੇ ਕਿ ਉਥੱਲ ਕੇ ਘੋੜੇ ਨੂੰ ਜ਼ਮੀਨ ਤੇ ਸੁੱਟਾਂ, ਗੁਰੂ ਜੀ ਵੀ ਨਾਲ ਡਿੱਗ ਜਾਣਗੇ, ਡਿੱਗਿਆਂ ਨੂੰ ਪਕੜ ਲਵਾਂਗਾ।
ਸਮਰਾਤੀ ਉਚਾਏ ਸਾਕੇ ਸੁਮੇਰ,
ਖਾਲਸਾ ਜੀ ਜੇ ਕੋਈ ਇੰਨਾ ਵੀ ਤਾਕਤਵਰ ਹੋਵੇ, ਇੰਨਾ ਵਾਦਾ ਬਲੀ ਹੋਵੇ ਕਿ ਉਹਦੇ ਚ ਇੰਨਾ ਤਾਣ ਹੋਵੇ ਕਿ ਉਹ ਸੁਮੇਰ ਪਰਬਤ ਨੂੰ ਵੀ ਚੁੱਕ ਸਕਦਾ ਹੋਵੇ, ਸੁਮੇਰ ਪਰਬਤ ਨੂੰ ਪਹਾੜ ਨੂੰ ਵੀ ਚੁੱਕ ਸਕਦਾ ਹੋਵੇ।
ਇਸ ਤੇ ਨਾ ਉਠੇ ਗੁਰ ਗੁਰ ਬਦੇਰ,
ਪਰ ਉਹ ਸੁਮੇਰ ਪਰਬਤ ਨੂੰ ਵੀ ਚੁੱਕਣ ਵਾਲਾ ਵਿਅਕਤੀ ਸਮਰੱਥ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਬਲ ਨੂੰ ਨਹੀਂ ਚੁੱਕ ਸਕਦਾ, ਉਹਦੇ ਕੋਲੋਂ ਸਤਿਗੁਰਾਂ ਦਾ ਜਿਹੜਾ ਭਾਰ ਹੈ ਉਹ ਨਹੀਂ ਚੁੱਕਿਆ ਜਾ ਸਕਦਾ। ਚਾਹੇ ਸੁਮੇਰ ਨੂੰ ਚੁੱਕ ਲਏ ਪੈਂਦਾ ਖਾਂ, ਚਾਹੇ ਬੜਾ ਬਲੀ ਸੀ ਸਾਨਾਂ ਨੂੰ ਚੁੱਕ ਲੈਂਦਾ ਸੀ, ਪਰ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੂੰ ਚੁੱਕਣਾ ਚਾਹੁੰਦਾ, ਪਰ ਮੇਰੇ ਸਤਿਗੁਰਾਂ ਦਾ ਬਲ ਇੰਨਾ ਹੈ, ਵਜਨ ਇੰਨਾ ਹੈ ਕਿ ਇਹਦੇ ਕੋਲੋਂ ਘੋੜਾ ਚੁੱਕਿਆ ਨਹੀਂ ਗਿਆ।
ਬਲ ਅਧਿਕ ਕਰਤ ਪਰ ਕੋਲ ਮਾਏ,
ਫਿਰ ਵੀ ਜੱਫਾ ਭਰ ਭਰ ਕੇ ਘੋੜੇ ਨਾਲ ਕਹਿ ਰਿਹਾ ਕਿ ਘੋੜੇ ਨੂੰ ਥੱਲੇ ਸੁੱਟ ਦੇਵੇ, ਪੂਰਾ ਜ਼ੋਰ ਪਾ ਕੇ ਘੋੜੇ ਨੂੰ ਥੱਲੇ ਦੱਬਣਾ ਚਾਹੁੰਦਾ ਹੈ।
ਟਿਕ ਰਹੇ ਤੁਰੰਗ ਹਲਿਓ ਸੁਨਾਏ,
ਪਰ ਘੋੜਾ ਇੱਕ ਜੰਮ ਗਿਆ, ਖਲੋ ਗਿਆ ਪੈਰਾਂ ਦੇ ਉੱਤੇ, ਘੋੜਾ ਹਿੱਲਿਆ ਤੱਕ ਵੀ ਨਹੀਂ ਪੈਂਦੇ ਖਾਂ ਕੋਲੋਂ।
ਸ੍ਰੀ ਹਰਗੋਬਿੰਦ ਪਕਰੰਤ ਜਾਨ,
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਇਹ ਘੋੜੇ ਨੂੰ ਛੱਡ ਹੀ ਨਹੀਂ ਰਿਹਾ ਤੇ ਘੋੜੇ ਨੂੰ ਕੱਸ ਕੇ ਨੇ ਪਕੜਿਆ ਹੋਇਆ, ਘੋੜਾ ਸੁੱਟਣਾ ਚਾਹੁੰਦਾ ਹੈ।
ਮਹਾਰਾਜ
ਜੀ ਵੀ ਚਾਹੁੰਦੇ ਨੇ ਵੀ ਘੋੜਾ ਇਹਦੇ ਕੋਲੋਂ ਛੁਡਾ ਲਈਏ, ਇਹਦੇ ਕੋਲੋਂ ਛੁਡਾ ਕੇ ਘੋੜਾ ਪਾਸੇ ਲੈ ਜਾਈਏ।
ਦੋਨੋਂ ਰਕਾਬ ਮਾਰੀ ਤਜੋਰ,
ਮਹਾਰਾਜ ਜੀ ਨੇ ਆਪਣੀਆਂ ਅੱਡੀਆਂ ਮਾਰੀਆਂ ਘੋੜੇ ਨੂੰ, ਪੈਂਦੇ ਨੇ ਘੁੱਟ ਕੇ ਫੜਿਆ ਹੋਇਆ ਸੀ ਨਾ ਘੋੜਾ, ਹਿੱਲਣ ਨਹੀਂ ਸੀ ਦੇ ਰਿਹਾ ਘੋੜੇ ਨੂੰ, ਮਹਾਰਾਜ ਜੀ ਨੇ ਘੋੜਾ ਅੱਗੇ ਤੋਰਨ ਵਾਸਤੇ ਘੋੜੇ ਨੂੰ ਆਪਣੇ ਪੈਰਾਂ ਦੀਆਂ ਦੋਵੇਂ ਅੱਡੀਆਂ ਮਾਰੀਆਂ, ਰਕਾਬਾਂ ਮਾਰੀਆਂ ਜ਼ੋਰ ਨਾਲ।
ਚੰਚਲ ਤੁਰੰਗ ਕੀਏ ਚੱਲਣ ਜ਼ੋਰ,
ਚੰਚਲ ਘੋੜੇ ਨੂੰ ਚੱਲਣ ਵਾਸਤੇ ਉਤਸ਼ਾਹਿਤ ਕੀਤਾ, ਘੋੜਾ ਉਤਸ਼ਾਹਿਤ ਹੋ ਕੇ ਚੱਲਿਆ।
ਅਲਬੇ ਨਦੀਨ ਪਲ ਖਾਨ ਠਾਨ,
ਪੈਂਦੇ ਖਾਂ ਨੇ ਇੰਨੇ ਜ਼ੋਰ ਨਾਲ ਘੋੜੇ ਨੂੰ ਫੜਿਆ ਹੋਇਆ ਸੀ, ਉਹਨੇ ਹਿੱਲਣ ਨਹੀਂ ਦਿੱਤਾ ਘੋੜੇ ਨੂੰ, महाराज जी घोड़े नूं टोरना चाहुंदे, किन्नी ताकत होवेगी घोड़े च, किन्ना बल हुंदा। पेंदे खां ने पूरा जोर लाया ते उहने घोड़े नूं हिलण तक नहीं दिता। घोड़ा हिल के जाना चाहुंदा पर उहने घोड़े नूं हिलण नहीं दिता।
राख्यो टिकाए जो चरण थान,
घोड़े दे चारे पैर इको थां ते पेंदे खां ने दब के रखे, उहनां नूं हिलण नहीं दिता।
बल मैं विशाल गुर को किकान,
साहब दा घोड़ा भी बल च ताकतवर सी, ओह भी बड़ा बली सी महाराज जी दा घोड़ा।
सिर्फ ताए तिहावल करत खान,
महाराज जी ने घोड़े नूं देसी घ्यो दियां चूरियां खवाईयां सी। देसी घ्यो इस घोड़े नूं बड़ा चारिया आया, तिहावल खवाया आया, बड़ा तान सी इस घोड़े दे शरीर विच भी।
जो सर्व अंग तन कर विशाल,
घोड़े दे शरीर दे अंग भी बड़े विशाल ने, दे शरीर विच भी बड़ा भारी बल है।
शारंत करंत चल छार चाल,
कहंदे बस इक इशारा वेखदा जो इशारे मात्र करन दे नाल छोड़ दल पैदा हो जांदा, ओदे च छोड़ दल पैदा हुंदा सी।
गुरभाग संग अलपै जनाए,
महाराज जी वाग नाल थोड़ा जिहा इशारा दिंदे सी घोड़े नूं चलण वास्ते।
गुरबाग संग अलपै जनाए, जिम चैत करत चलबे किताए,
जिवें छेवें पातशाह चाहुंदे सी ना घोड़ा उसे तरह चलदा सी। वाग नाल तां महाराज जी थोड़ा बहुत इशारा ही करदे सी, जे मन नाल ही प्रेरदे सी घोड़े नूं भी सज्जे मुड़ना सज्जे मुड़ जाना, खब्बे मुड़ना खब्बे मुड़ जाना। मन दे नाल ही घोड़ा मन सतगुरां दे मन नाल मिलिया होया।
सुखा रकाब फिर पास था,
कहिंदे जदों रकाबां मारियां ना सतगुरां ने दोवें जोर नाल खिच के घोड़े नूं टोरन वास्ते, ओह रकाबां खा के भी उत्थे खलोता रहा।
अधिक बली पट पेंद खां,
इहो जिहा बली सी पेंदे खां जिन्हें घोड़े नूं हिलण तक नहीं दिता।
गुर लखे उतरंग ना चलन दीन,
सतगुरां ने वेख्या कि पेंदे खां ने घोड़ा नहीं चलन दिता, पेंदे खां ने घोड़ा टुरन नहीं दिता। महाराज जी ने वेख्या
कर जोर पाए बस अपन कीन,
इन्हें अपना जोर पा के घोड़े नूं अपने वस विच कर लिया, अपने जफे च घोड़े नूं भर के अपने काबू च कीता होया।
खर खड़ग परार तो लगे नाए,
महाराज जी ने वेख्या भी हुण तेग दा वार तां इहदे ते होणा नहीं, खब्बे पासे खड़ा ते तेग दा वार इहदे ते होणा नहीं, घोड़ा पकड़िया घोड़ा घूम नहीं सकदा, घूमण नहीं दे रहा घोड़े नूं, खब्बे पासे है। महाराज जी ने वेख्या भी हुण तेग दा वार तां खब्बे पासे खड़ा हो नहीं सकदा।
जिस बाम विकात निकट आए,
महाराज जी ने वेख्या भी हुण बाम जिहड़ा खब्बा हथ है उहदे च ढाल फड़ी होई सी छेवें पातशाह ने, कि ढाल वाला हथ इहदे नेड़े आ, इहदे मुंह दे नेड़े है।
चितवंत गुरु रिपतन हेत,
महाराज जी ने हुण अपने मन च फुरना कीता इहनूं मारन वास्ते।
तू करै जतन रे जंग खेत,
महाराज जी कहंदे हुण की यतन करिए, इहदे कोल घोड़ा किवें छड़ाईए। सतगुरु जी वेख रहे ने, दा तक रहे ने कि सज्जे हथ नाल वार नहीं होना, खब्बे हथ च साडे ढाल है। महाराज जी कहंदे इहदे कोल हुण घोड़ा किवें छड़ाईए, घोड़े नूं हिलण नहीं दे रहा, चलण नहीं दे रहा। महाराज छेवें पातशाह दा तक रहे ने,
तत्काल गर्व ताला संभाल,
महाराज जी ने आख्या हुण तां ढाल दा ही वार करना पैणा, इहदे ते तेग दा ते वार होना नहीं। महाराज जी ने अपनी गर्वी भारी मजबूत फुलादी ढाल अपने हथ विच संभाली है।
कर को उठाए कर बल विशाल,
महाराज जी ने खब्बा हथ ढाल वाला उत्ते चुकिया, चुक के बड़े जोर दे नाल, पूरे जोर दे नाल, अपने शरीरक जोर दे नाल महाराज जी ने ढाल दा वार कीता।
फिर पेंदे खान के हथन कीन,
महाराज जी ने पेंदे खां दे सिर च जोर नाल ठा दे के कहिंदे ढाल मारी। सिर सी ना थलड़े पासे पकड़िया होया सी घोड़ा, महाराज जी दे हथ च ढाल सी खब्बे हथ, ढाल ही जोर नाल इहदे सिर विच मारी है।
मैं सकै सहार कर छोर दीन,
पर कहदे जदों ढाल वजी, हुण वजन वाली ढाल सिर ते वजी, सिर ते मार जिहड़ी उह ज्यादा भयानक हुंदी। सिर ते जदों ढाल वजी इहदे कोल अपना आप संभालिया नहीं गया, घोड़े दे हथ छुट गए, इहदे हथ छुट गए, घोड़ा इहदे हथों छुट गया।
फिर भयो कुछ कबो चूम कूम कूम,
एकदम चक्कर जिहा आ गया पेंदे खां नूं, हथ छुट गए ते सिर घूम गया पेंदे खां दा, घूमण लगा ते घूम के जमीन ते डिगण लगा।
गिर परे ओ घूम बो चूम चूम,
चूम चूम के ਕਹਿੰਦੇ ਸਿਰ ਤੇ ਜਦੋਂ ਵੱਜਾ ਨਾ ਚਕਰਾ ਗਿਆ ਇਕਦਮ ਸਿਰ ਢਾਲ ਹੀ ਇਹਨੇ ਜ਼ੋਰ ਦੀ ਵੱਜੀ ਘੁੰਮ ਗਿਆ ਇੱਕ ਵਾਰੀ ਸਿਰੇ ਦਾ ਤੇ ਘੁੰਮ ਘੁੰਮ ਕੇ ਜ਼ਮੀਨ ਤੇ ਡਿੱਗਾ
ਕਾਨੂੰਨ ਬਾਹਰ ਲੈ ਕੇ ਪਿਆ
ਗੋਡਿਆਂ ਭਰਨੇ ਹੋ ਕੇ ਸਿਰ ਥੱਲੇ ਕਰ ਲਿਆ ਇਹਨੇ ਗੋਡਿਆਂ ਭਰਨੇ ਹੋ ਕੇ ਨਾ ਜ਼ਮੀਨ ਦੇ ਉੱਤੇ ਸਿਰ ਥੱਲੇ ਨੂੰ ਕਰ ਲਿਆ ਤੇ ਬਹਿ ਗਿਆ
ਜਿਸ ਪਰ ਸੁਪਰਿਓ ਮੂਰਛਾ ਬਿਤਾ
ਪਹਿਲਾਂ ਤਾਂ ਗੋਡਿਆਂ ਭਰਨੇ ਹੋ ਕੇ ਬੈਠਾ ਫਿਰ ਮੂਰਛਤ ਹੋ ਗਿਆ ਬੇਹੋਸ਼ ਹੋ ਗਿਆ ਪੈਂਦੇ ਕਾ ਇੱਕੋ ਢਾਲ ਹੀ ਮਾਰੀ ਹਲੇ ਤੇਗ ਨਹੀਂ ਮਾਰੀ ਸਤਿਗੁਰਾਂ ਨੇ ਢਾਲ ਦਾ ਹੀ ਵਾਰ ਖਾ ਕੇ ਪੈਂਦੇ ਖਾਂ ਜਿਹੜਾ ਬੜਾ ਬਲੀ ਹੁੰਦਾ ਸੀ ਆਪਣੇ ਆਪ ਨੂੰ ਇੱਕੋ ਢਾਲ ਦੇ ਵਾਰ ਨਾਲ ਮੂਰਛਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ
ਤਨ ਸਵੇਦ ਸਹਿਤ ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਪੈਂਦੇ ਖਾਂ ਦਾ ਸਰੀਰ ਪਸੀਨੋ ਪਸੀਨੀ ਹੋਇਆ ਪਿਆ ਲੜਿਆ ਬੜਿਆ ਜੂਝਿਆ ਬੜਿਆ ਨਾ ਤਪ ਰਿਹਾ ਸੀ ਕਿੰਨੇ ਚਿਰ ਦਾ ਮਹਾਰਾਜ ਛੇਵੇਂ ਪਾਤਸ਼ਾਹ ਵੇਖਿਆ ਵੀ ਪੈਂਦੇ ਖਾਂ ਬੇਹੋਸ਼ ਹੋ ਕੇ ਡਿੱਗਾ ਵੀ ਚਿਹਰੇ ਤੇ ਵੀ ਪਸੀਨਾ ਸਰੀਰ ਵੀ ਪਸੀਨਾ ਹੋਇਆ ਪਿਆ
ਦੁੱਧ ਬਿਨਾ ਭਇਓ ਨੈ ਕੀਨ ਵਾਰ
ਮਹਾਰਾਜ ਜੀ ਵੇਖਿਆ ਵੀ ਹੁਣ ਡਿੱਗ ਪਿਆ ਹੁਣ ਡਿੱਗੇ ਤੇ ਕੀ ਵਾਰ ਕਰੀਏ ਜੇ ਜਾਗੇਗਾ ਹੋਸ਼ ਵਿੱਚ ਆਏਗਾ ਫਿਰ ਵਾਰ ਕਰਾਂਗੇ
ਤਤਕਾਲ ਤੁਰੰਗਮ ਚੋਰ ਦੀ
ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਘੋੜਾ ਛੱਡ ਦਿੱਤਾ ਛੇਵੇਂ ਪਾਤਸ਼ਾਹ ਵੀ ਘੋੜੇ ਤੋਂ ਲੱਥ ਕੇ ਥੱਲੇ ਜ਼ਮੀਨ ਤੇ ਆ ਗਏ
ਉੱਧਰ ਗੁਰੂ ਰਣ ਧਰਮ ਚੀਨ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਰਣ ਦਾ ਧਰਮ ਵੇਖ ਕੇ ਕਿ ਇਹ ਵੀ ਥੱਲੇ ਆ ਤੇ ਅਸੀਂ ਵੀ ਥੱਲੇ ਖਲੋ ਕੇ ਲੜੀਏ ਜੰਗ ਦਾ ਧਰਮ ਵੀ ਰਣ ਦਾ ਧਰਮ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਭਾਇਆ ਹੈ
ਜਬ ਛੁੱਟੀ ਮੂਰਛਾ ਸੁਧ ਸਰੀਰ
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਖਲੋਤੇ ਰਹੇ ਤੇ ਵੀ ਹੋਸ਼ ਵਿੱਚ ਆ ਜਾਏ ਕਹਿੰਦੇ ਜਦੋਂ ਪੈਂਦੇ ਖਾਂ ਨੂੰ ਹੋਸ਼ ਆਈ ਇਹਦੀ ਮੂਰਛਾ ਛੁੱਟੀ ਹੈ ਇਹਨੂੰ ਸਰੀਰ ਦੀ ਸੁਧ ਆਈ ਹੈ
ਦਿਸ਼ਨ ਸਹਿਨ ਕੇ ਪਿਕਤ ਵੀ
ਉਧਰ ਸੂਰਮੇ ਦੋਹੀ ਪਾਸੀ ਖਲੋਤੇ ਵੇਖ ਰਹੇ ਹਨ
ਗੁਰ ਕੇਰ ਸੁਅੰਤਪੁਰ ਵਿਸਾਲ
ਉਧਰ ਸਤਿਗੁਰਾਂ ਦੇ ਮਹਿਲਾਂ ਦੇ ਉੱਤੇ ਮਹਾਰਾਜ ਜੀ ਦੇ ਮਹਿਲ ਖਲੋਤੇ ਨੇ ਜਿੱਥੇ ਸਤਿਗੁਰਾਂ ਦਾ ਮਹਿਲ ਹੈ ਮਹਾਰਾਜ ਜੀ ਦੀਆਂ ਧਰਮ ਸੁਪਤਨੀਆਂ ਉੱਤੇ ਖਲੋਤੀਆਂ ਵੇਖ ਰਹੀਆਂ ਨੇ
ਜਦ ਤੁੰਗ ਅਟਾਰਨ ਤਤਕਾਲ
ਅਟਾਰੀਆਂ ਤੇ ਉੱਤੇ ਖਲੋ ਕੇ ਵੇਖ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਂ ਨੂੰ ਲੜਦਿਆਂ
ਅਬ ਲੋਕ ਚ ਰੋਕਣ ਮੈਂ ਸੁਤਰਾਤ
ਔਰ ਕਈ ਇਸਤਰੀਆਂ ਕੋਠਿਆਂ ਤੇ ਖਲੋਤੀਆਂ ਝਰੋਖਿਆਂ ਵਿਚ ਬੜੀਆਂ ਡਰੀਆਂ ਹੋਈਆਂ ਸਹਿਮੀਆਂ ਹੋਈਆਂ ਕਰਤਾਰਪੁਰ ਨਗਰ ਦੀਆਂ ਰਹਿਣ ਵਾਲੀਆਂ ਇਸਤਰੀਆਂ ਵੇਖ ਰਹੀਆਂ ਨੇ
ਸ੍ਰੀ ਗੁਰ ਮਨਾਏ ਧਰ ਕਰ ਵਿਸਾਤ
ਔਰ ਮਨ ਹੀ ਮਨ ਵਿਸ਼ਵਾਸ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਮਨਾ ਰਹੇ ਨੇ ਮਾਤਾਵਾਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸਾਂ ਕਰ ਰਹੀਆਂ ਨੇ
ਸ੍ਰੀ ਨਾਨਕ ਆਦਿ ਹੋਵੋ ਸਹਾਈ
ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਹਾਈ ਹੋਵੋ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਮਦਦਗਾਰ ਹੋਵੋ
ਸਮਦਾਏ ਤੁਰਕ ਤੇ ਲਿਓ ਬਚਾਏ
ਸਾਨੂੰ ਇਹਨਾਂ ਤੁਰਕਾਂ ਦੇ ਸਮੁਦਾਏ ਤੋਂ ਬਚਾ ਲਵੋ ਇਸ ਤੁਰਕਾਂ ਦੇ ਸਮੁਦਾਇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਚਾ ਲਵੋ
ਅਪਰ ਨਗਰ ਕੀ ਬਾਲ
ਜਾ ਮਾਤਾਵਾਂ ਵੀ ਅਰਦਾਸ ਕਰ ਰਹੀਆਂ ਤੇ ਕਰਤਾਰਪੁਰ ਸਾਹਿਬ ਨਗਰ ਦੀਆਂ ਜਿਹੜੀਆਂ ਹੋਰ ਇਸਤਰੀਆਂ ਕੋਠਿਆਂ ਤੇ ਚੜੀਆਂ ਹੋਈਆਂ ਵੇਖ ਰਹੀਆਂ ਨੇ ਉਹ ਵੀ ਪ੍ਰਮਾਤਮਾ ਦੇ ਚਰਨਾਂ ਚ ਅਰਦਾਸਾਂ ਕਰ ਰਹੀਆਂ ਨੇ
ਬਨਕਨ ਸਮੇਤ ਇੱਕ ਤਾਲਕਾ ਤਤਕਾਲ
ਜਿਹੜੇ ਬਣੀਏ ਆਦਿਕ ਸਨ ਲੜਨ ਤੋਂ ਡਰਨ ਵਾਲੇ ਜਿਹੜੇ ਦੁਕਾਨਦਾਰ ਸਨ ਉਹ ਵੀ ਕੋਠਿਆਂ ਤੇ ਖਲੋਤੇ ਵੇਖ ਰਹੇ ਨੇ
ਅਤ ਤਰਾਸ ਪਾਏ ਤਰ ਹਰ ਕਰੰਤ
ਔਰ ਕਹਿੰਦੇ ਸਭ ਦੇ ਮਨ ਚ ਡਰ ਹੈ ਸਭ ਦੇ ਹਿਰਦੇ ਥਰ ਥਰ ਕੰਬ ਰਹੇ ਨੇ ਕੀ ਹੋਵੇਗਾ ਕੀ ਬਣੇਗਾ ਹੁਣ ਪੈਂਦੇ ਖਾਂ ਨਾਲ ਲੜਾਈ ਹੋ ਰਹੀ ਹੈ
ਭਗਵੰਤ ਅਰਾਧਿਤ ਜਗਤ ਕੰਤ
ਸਭ ਅਰਾਧਨਾ ਕਰ ਰਹੇ ਨੇ ਪਾਰ ਬ੍ਰਹਮ ਪਰਮਾਤਮਾ ਦੀ ਪਰਮੇਸ਼ਰ ਦੀ ਭਗਵੰਤ ਦੀ ਅਰਾਧਨਾ ਹੋ ਰਹੀ ਹੈ
ਪ੍ਰਭ ਮਾਮ ਰਾਜ ਰਾਖੋ ਸੁਲਾਜ
ਅਰਦਾਸ ਕਰ ਰਹੇ ਨੇ ਹੇ ਮਹਾਰਾਜ ਹੇ ਰਾਜਿਆਂ ਦੇ ਰਾਜੇ ਅਧਿਰਾਜ ਸਾਡੀ ਲਾਜ ਰੱਖ ਲੋ ਸਾਹਿਬ ਦੀ ਲਾਜ ਰੱਖ ਲੋ
ਤੁਰਕਾਂ ਹਨ ਕਹਿ ਜਾਏ ਭਾਜ
ਇਹ ਤੁਰਕਾਂ ਦਾ ਨਾਸ ਹੋ ਜਾਏ ਜਾਂ ਇਹ ਤੁਰਕ ਜੰਗ ਦਾ ਮੈਦਾਨ ਛੱਡ ਕੇ ਨੱਠ ਜਾਣ ਹੇ ਅਕਾਲ ਪੁਰਖ ਐਸੀ ਕਿਰਪਾ ਕਰੋ
ਸਭ ਹੋਣੇ ਰਹਿ ਕੀ ਗੁਰ ਪਛਾਣ
ਔਰ ਇਹਨਾਂ ਸਾਰਿਆਂ ਨੂੰ ਸਤਿਗੁਰਾਂ ਦੀ ਪਹਿਚਾਣ ਹੋ ਜਾਵੇ
ਤਪਤ ਤੇਜ ਵਿਦਿਓ ਮਾਨ
ਕਹਿੰਦੇ ਸਤਿਗੁਰਾਂ ਦਾ ਬੜਾ ਭਾਰੀ ਤਪਤ ਤੇਜ ਚਾਰੇ ਪਾਸੇ ਵਿਦਿਤ ਹੋਇਆ ਪ੍ਰਗਟ ਹੋਇਆ ਹੈ
ਤੁਰਕਾਂ ਅਨਕੋ ਯਤਨ ਕੀਨ
ਗੁਰੂ ਹਰਗੋਬਿੰਦ ਸਾਹਿਬ ਨੇ ਤੁਰਕਾਂ ਦਾ ਖਾਤਮਾ ਕਰਨ ਵਾਸਤੇ ਮਲੇਛਾਂ ਦਾ ਖਾਤਮਾ ਕਰਨ ਵਾਸਤੇ ਯਤਨ ਕੀਤਾ ਹੈ
ਤਬ ਖਰੋ ਪਇਓ ਪੈਂਦਾ ਸੁਚੀਨ
ਮਹਾਰਾਜ ਜੀ ਨੇ ਵੇਖਿਆ ਵੀ ਪੈਂਦਾ ਹੋਸ਼ ਵਿੱਚ ਆ ਗਿਆ ਤੇ ਸਤਿਗੁਰਾਂ ਨੂੰ ਸਾਹਮਣੇ ਖਲੋਤਾ ਵੇਖ ਕੇ ਪੈਂਦਾ ਖਾਂ ਖੜਾ ਹੋਇਆ
ਬੋਲੇ ਬੰਗਾਰ ਸੁਨ ਪੈਂਦ ਖਾਨ
ਮਹਾਰਾਜ ਸੱਚੇ ਪਾਤਸ਼ਾਹ ਬੰਗਾਰ ਕੇ ਬੋਲੇ ਕਹਿੰਦੇ ਪੈਂਦੇ ਖਾਂ ਸੁਣ ਹਾਂਜੀ
ਮਮ ਮਮ ਵਾਰ ਦਿਓ ਮਨ ਸਾਵਧਾਨ।
ਸਾਵਧਾਨ ਹੋ ਜਾ, ਤੂੰ ਆਪਣੇ ਵਾਰ ਕਰ ਚੁੱਕਾ, ਹੁਣ ਸਾਡਾ ਵਾਰ ਦੇ ਕੇ ਵਾਪਸ ਮੁੜੀ।
ਕਰਲੀਨ ਤੀਨ ਤੈ ਬਲ ਲਗਾਏ,
ਤੂੰ ਆਪਣਾ ਪੂਰਾ ਤਾਣ ਲਾ ਕੇ ਜ਼ੋਰ ਲਾ ਕੇ ਤਿੰਨ ਵਾਰ ਕਰ ਚੁੱਕਾ ਪੈਂਦੇ ਖਾਂ, ਹੁਣ ਸਾਡਾ ਵਾਰ ਦੇ, ਸਾਡੇ ਵਾਰ ਕਰਨ ਦੀ ਵਾਰੀ ਹੈ।
ਸਭ ਪੈਂਦ ਖਾਨ ਬੋਲਿਓ ਰਸਾਏ,
ਪੈਂਦੇ ਖਾਂ ਬੜੇ ਬਲ ਨਾਲ ਅੱਗੋਂ, ਫਿਰ ਗਰਭ ਵਿਚ ਹਾਲਾਂਕਿ ਢਾਲ ਖਾ ਕੇ ਬੇਹੋਸ਼ ਹੋ ਕੇ ਡਿੱਗ ਪਿਆ, ਜਾਣਦਾ ਵੀ ਡਿੱਗੇ ਪਏ ਨੂੰ ਮਾਰ ਵੀ ਸਕਦੇ ਸੀ, ਪਰ ਸਾਹਿਬ ਨੇ ਡਿੱਗੇ ਪਏ ਨੂੰ ਨੀ ਮਾਰਿਆ। ਮਹਾਰਾਜ ਸੱਚੇ ਪਾਤਸ਼ਾਹ ਕੇ ਫਿਰ ਗਰੂਰ ਨਾਲ ਬੋਲਿਆ, ਹੰਕਾਰ ਨਾਲ ਬੋਲਿਆ, ਪੈਂਦੇ ਖਾਂ
ਕਿਆ ਕਰੋ ਵਾਰ ਕਹਿ ਲਿਓ ਅੰਗ।
ਤੁਸੀਂ ਵਾਰ ਕਰਨਾ ਚਾਹੁੰਦੇ ਹੋ, ਮੈਂ ਤਾਂ ਤੁਹਾਨੂੰ ਵਾਰ ਕਰਨ ਹੀ ਨਹੀਂ ਦੇਣਾ, ਮੈਂ ਤਾਂ ਪਹਿਲਾਂ ਹੀ ਤੁਹਾਨੂੰ ਜੱਫਾ ਚਾੜ ਕੇ ਪਕੜ ਲੈਣਾ।
ਛੁੱਟੋ ਕਹਿੋ ਕੁਟੰਗ,
ਹੁਣ ਇਹੋ ਜੇ ਭੈੜੇ ਤਰੀਕੇ ਨਾਲ ਤੁਹਾਨੂੰ ਪਕੜਾਂਗਾ, ਪਹਿਲਾਂ ਤਾਂ ਛੁੱਟ ਗਏ ਹੋ ਨਾ, ਹੁਣ ਮੈਂ ਇਹੋ ਜੇ ਢੰਗ ਨਾਲ ਪਕੜਾਂਗਾ ਕਿ ਤੁਸੀਂ ਮੇਰੇ ਕੋਲ ਛੁੱਟ ਨਹੀਂ ਸਕੋਗੇ।
ਉਠਾਏ ਬਸ ਕਰ ਮਾਰ,
ਮੈਂ ਤੁਹਾਨੂੰ ਆਪਣੀਆਂ ਬਾਹਾਂ ਚ ਕੋਰੀ ਚ ਭਰ ਕੇ ਚੁੱਕ ਲਵਾਂਗਾ।
ਕਰ ਲੀਜੈ ਓਜ ਤੈ ਓ ਨਾ ਜਾ,
ਜਿੰਨਾ ਮਰਜ਼ੀ ਜ਼ੋਰ ਲਾ ਲਿਆ ਜੇ, ਮੈਂ ਤੁਹਾਨੂੰ ਆਪਣੀਆਂ ਬਾਹਾਂ ਦੀ ਕੋਰੀ ਚੋਂ ਜਾਣ ਨਹੀਂ ਦਿਆਂਗਾ।
ਮੈਂ ਗਇਓ ਗਇਓ ਛੁਟਕਾ ਸੁਖੈਨ,
ਤੁਸੀਂ ਮੇਰੇ ਕੋਲੋਂ ਪਹਿਲਾਂ ਪਕੜੇ ਨਹੀਂ ਗਏ, ਮੇਰੇ ਕੋਲੋਂ ਸੌਖੇ ਢੰਗ ਨਾਲ ਛੁੱਟ ਗਏ, ਪਰ ਹੁਣ ਨਹੀਂ ਛੁੱਟ ਸਕੋਗੇ।
ਸੁਣ ਗੁਰੂ ਕੋਪ ਤੇ ਲਾਲ ਨੈਣ,
ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਲਾਲ ਸੁਰਖ ਨੇ, ਮਹਾਰਾਜ ਜੀ ਦੀਆਂ ਭੌਹਾਂ ਚੜੀਆਂ, ਮਹਾਰਾਜ ਛੇਵੇਂ ਪਾਤਸ਼ਾਹ ਬੀਰਸ ਵਿਚ ਆਏ ਹੋਏ ਨੇ।
ਪਹੁੰਚੇ ਸਮੀਪ
ਫਿਰਦਿਆਂ ਮਹਾਰਾਜ ਜੀ ਪੈਂਦੇ ਖਾਂ ਦੇ ਨੇੜੇ ਆਏ ਹਨ।
ਸਿਪਰ ਖਾਨ ਆ ਗਏ
ਪੈਂਦੇ ਖਾਂ ਕੋਲ ਢਾਲ ਸੀ ਹੱਥ ਦੇ ਵਿਚ, ਇਹ ਢਾਲ ਫੜ ਕੇ ਸਤਿਗੁਰਾਂ ਦੇ ਅੱਗੇ ਖਲੋਤਾ, ਮਹਾਰਾਜ ਜੀ ਦੇ ਵਾਰ ਰੋਕਣ ਦਾ ਯਤਨ ਕਰ ਰਿਹਾ।
ਗੁਰ ਚੈ ਤੇ ਕੀ ਵਾਰ ਸੰਗ,
ਮਹਾਰਾਜ ਜੀ ਨਹੀਂ ਚਾਹੁੰਦੇ ਸਾਡਾ ਵਾਰ ਨਿਸ਼ਫਲ ਜਾਏ, ਮਹਾਰਾਜ ਜੀ ਇੱਕੋ ਵਾਰ ਕਰਕੇ ਪੈਂਦੇ ਖਾਂ ਦਾ ਸਰੀਰ ਚੀਰ ਦੇਣਾ ਚਾਹੁੰਦੇ ਨੇ।
ਚੀਰੈ ਸਰੀਰ ਕਰ ਪ੍ਰਾਣ ਭੰਗ,
ਮਹਾਰਾਜ ਇੱਕੋ ਵਾਰ ਕਰਕੇ ਪੈਂਦੇ ਖਾਂ ਦਾ ਤਨ ਚੀਰ ਕੇ ਇਹਦੇ ਪ੍ਰਾਣ ਭੰਗ ਕਰ ਦੇਣਾ ਚਾਹੁੰਦੇ ਹਨ।
ਸਭ ਪੈਂਦ ਖਾਨ ਚਿਤ ਚਾਏ ਧਾਰ,
ਪੈਂਦੇ ਖਾਂ ਦੇ ਮਨ ਚ ਚਾਹਨਾ ਮੈਂ ਜੱਫਾ ਚਾੜ ਕੇ ਗੁਰੂ ਨੂੰ ਚਾੜ ਲਵਾਂਗਾ, ਪਕੜ ਲਵਾਂਗਾ, ਇਹਨਾਂ ਕੋਲ ਵਾਰ ਮੈਂ ਹੋਣ ਹੀ ਨਹੀਂ ਦੇਣਾ। ਪੈਂਦੇ ਖਾਂ ਮਹਾਰਾਜ ਜੀ ਨੂੰ ਆਪਣੇ ਜੱਫੇ ਚ ਲੈਣਾ ਚਾਹੁੰਦਾ ਹੈ।
ਅਬ ਕਹੋ ਗੁਰ ਕਹੋ ਅਬੈ ਕੋਰੀ ਮਜਾ,
ਮੈਂ ਆਪਣੀ ਕੋਰੀ ਵਿਚ ਆਪਣੀਆਂ ਬਾਹਾਂ ਵਿਚ ਇਹਨਾਂ ਨੂੰ ਲੈ ਕੇ ਭਰ ਲਵਾਂਗਾ, ਪੈਂਦੇ ਖਾਂ ਇਹ ਚਾਹੁੰਦਾ ਹੈ।
ਲੈ ਚਲੋ ਬੈਰ ਨੇ ਕੋ ਛਡਾਏ,
ਔਰ ਇਹਨਾਂ ਨੂੰ ਇੱਥੋਂ ਪਕੜ ਕੇ ਮੈਂ ਲੈ ਜਾਵਾਂਗਾ, ਔਰ ਇਹਨਾਂ ਨੂੰ ਇੱਥੇ ਕਿਸੇ ਨੂੰ ਛੁਡਾਉਣ ਨਹੀਂ ਦੇਵਾਂਗਾ।
ਦਲ ਖੜੇ ਮੈਦ ਸਭ ਤਾਏ ਆਏ,
ਔਰ ਦਲ ਖੜਿਆ ਹੋਇਆ ਚਾਰੇ ਪਾਸੇ ਫੌਜਾਂ ਖੜੀਆਂ ਹੋਈਆਂ ਨੇ, ਮੁੜ ਕੇ ਉਹ ਆ ਜਾਣਗੀਆਂ ਦੌੜ ਕੇ।
ਇਵ ਚਿਤਵ ਰੋਕਵੇ ਕਾਲ ਵਾਲ ਤਿਆਗ,
ਖਾਂ ਦੀ ਮੱਤ ਤੇ ਇਹੋ ਜਿਹਾ ਪੜਦਾ ਪਿਆ, ਕਹਿੰਦਾ ਵੀ ਢਾਲ ਨਾਲ ਨੀ ਫੜਿਆ ਜਾਣਾ, ਇਹਨੇ ਢਾਲ ਸੁੱਟ ਦਿੱਤੀ, ਢਾਲ ਸੁੱਟ ਦਿੱਤੀ, ਪੈਂਦੇ ਖਾਂ ਨੇ ਖਾਲੀ ਹੱਥ ਹੋ ਗਿਆ ਕਿ ਮੈਂ ਗੁਰੂ ਸਾਹਿਬ ਦੇ ਕੋਲ ਜਾ ਕੇ ਇਹਨਾਂ ਨੂੰ ਜੱਫਾ ਚਾੜ ਕੇ ਮਹਾਰਾਜ ਜੀ ਨੂੰ ਪਕੜ ਲਵਾਂ, ਖਾਲੀ ਹੱਥ ਹੋ ਕੇ ਅੱਗੇ ਆ ਗਿਆ।
ਤੁਰਤ ਫੁਰਤ ਗੁਰ ਗੈਨ ਲਾਗ,
ਤੁਰਤ ਫੁਰਤ ਹੋ ਕੇ ਪੈਰਾਂ ਦੇ ਉੱਤੇ ਚੱਲਦਾ ਹੋਇਆ ਨਾ, ਪੈਂਤਰਾ ਕਰਦਾ ਹੋਇਆ, ਬੜੀ ਛੇਤੀ ਨਾਲ, ਕਾਹਲੀ ਨਾਲ, ਫੁਰਤੀ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵੱਲ ਵੱਧ ਕੇ ਆਇਆ।
ਅਵਕਾਸ਼ ਪਾਏ ਸ੍ਰੀ ਹਰਗੋਬਿੰਦ,
ਹਰਗੋਬਿੰਦ ਸਾਹਿਬ ਨੇ ਮੌਕਾ ਵੇਖਿਆ ਵਾਰ ਕਰਨ ਦਾ।
ਹਰ ਖਗ ਪ੍ਰਚੰਡ ਤਰਤਾ ਮਨਿੰਦ,
ਮਹਾਰਾਜ ਜੀ ਦੇ ਹੱਥ ਵਿਚ ਜਿਹੜੀ ਤੇਗ ਹੈ ਨਾ, ਬਿਜਲੀ ਵਾਂਗਰ ਲੈ ਲੈ ਕਰ ਰਹੀ ਹੈ, ਚਮਕ ਰਹੀ ਹੈ ਬਿਜਲੀ ਵਾਂਗਰ, ਉਹ ਤੇਗ ਮਹਾਰਾਜ ਜੀ ਨੇ ਹੱਥ ਵਿਚ ਪਕੜ ਕੇ ਉੱਪਰ ਚੁੱਕੀ ਹੈ।
ਬਲ ਤੇ ਉਬਾਰ ਸ਼ਤਰੋ ਸਰੀਰ,
ਬਲ ਨਾਲ ਉੱਪਰਲੇ ਪਾਸਿਓ ਮਹਾਰਾਜ ਜੀ ਨੇ ਤੇਗ ਦਾ ਵਾਰ ਕੀਤਾ, ਜਿੱਥੇ ਪੈਂਦੇ ਖਾਂ ਦਾ ਮੋਢਾ ਸੀ, ਮੋਢੇ ਉੱਤੇ ਮਹਾਰਾਜ ਜੀ ਨੇ ਵਾਰ ਕੀਤਾ ਹੈ।
ਕਿਨੋ ਪ੍ਰਹਾਰ ਦੀਨੋ ਸੁਚੀਰ,
ਮਹਾਰਾਜ ਜੀ ਨੇ ਜ਼ੋਰ ਦੇ ਨਾਲ ਵਾਰ ਕੀਤਾ ਹੈ, ਔਰ ਵਾਰ ਕਰਕੇ
ਕਲ ਵਤਰ ਮਨੋ ਲੈ ਕੇ ਸਰਖਾ,
ਕਹਿੰਦੇ ਚੀਰ ਦਿੱਤਾ ਪੈਂਦੇ ਖਾਂ ਦਾ ਤਨ, ਦੋ ਹਿੱਸਿਆਂ ਵਿਚ ਵੰਡ ਦਿੱਤਾ, ਏਦਾਂ ਚੀਰ ਦਿੱਤਾ ਜਿਵੇਂ ਆਰੇ ਦੇ ਨਾਲ ਕਿਸੇ ਨੇ ਫੱਟਾ ਚੀਰ ਦਿੱਤਾ ਹੋਵੇ।
ਜਿਮ ਕਰਤ ਦੋਏ ਕਾਸ਼ਟ ਮਾਂ,
ਜਿਵੇਂ ਫੱਟਾ ਚੀਰ ਕੇ ਕਿਸੇ ਤਰਖਾਣ ਨੇ ਆਰੇ ਦੇ ਨਾਲ ਉਹ ਫੱਟੇ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਹੋਵੇ, ਏਦਾਂ ਮੋਢੇ ਤੇ ਵਾਰ ਕੀਤਾ, ਮੋਢੇ ਤੋਂ ਧਸਦਾ ਧਸਦਾ, ਪਸਲੀਆਂ ਨੂੰ ਕੱਟਦਾ ਕੱਟਦਾ, ਵੱਖੀ ਤੱਕ ਉਹ ਵਾਰ ਨਿਕਲ ਆਇਆ, ਪੈਂਦੇ ਖਾਂ ਦਾ ਸਰੀਰ ਦੋ ਹਿੱਸਿਆਂ ਚ ਦੁਫਾੜ ਕਰ ਦਿੱਤਾ ਸਤਿਗੁਰਾਂ ਨੇ
ਜਿਮ ਸਭਨਗੀਰ ਲੇਖ ਲੋ ਤਾਰ
ਸਾਫ਼ ਤੇਗ ਦਾ ਵਾਰ ਗਿਆ ਅੜਿਆ ਨੀ ਰਸਤੇ ਦੇ ਵਿਚ ਪਾਰ ਨਿਕਲ ਗਈ ਤੇਗ ਲੱਗ ਕੇ ਮੋਢੇ ਤੋਂ ਇਹਨੂੰ ਜਨੇਊ ਵਾਰ ਕਹਿੰਦੇ ਨੇ ਜਨੇਊ ਵਾਰ ਕਰਕੇ ਇਹਦਾ ਧੜ ਚੀਰ ਦਿੱਤਾ ਤੇ ਖਾਲਸਾ ਜੀ ਏਦਾਂ ਵਾਰ ਨਿਕਲ ਗਿਆ ਸਾਫ ਜਿਵੇਂ ਸਾਬਣ ਦੇ ਵਿਚ ਤਾਰ ਮਾਰੀਏ ਤੇ ਪਾਰ ਨਿਕਲ ਜਾਂਦੀ ਹੈ
ਸਾਬਣ ਦੁਖੰਡ ਕਰ ਫਿਰ ਅਵਾਰ
ਜਿਵੇਂ ਸਾਬਣ ਨੂੰ ਦੋ ਹਿੱਸਿਆਂ ਚ ਕੱਟ ਕੇ ਕਰ ਦਿੱਤਾ ਜਾਂਦਾ ਔਰ ਸਾਬਣ ਦੋ ਹਿੱਸਿਆਂ ਚ ਵੰਡੀ ਜਾਂਦੀ ਸੌਖੇ ਢੰਗ ਨਾਲ
ਜਬ ਕਿਰਨ ਲਾਗ ਕੇ ਗੁਰ ਉਦਾਰ
ਜਦੋਂ ਪੈਂਦੇ ਖਾਂ ਡਿੱਗਣ ਲੱਗਾ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ
ਸੋ ਤੁਰਕ ਜਨਮ ਕਲਮਾ ਉਚਾਰ
ਕਹਿੰਦੇ ਪੈਂਦੇ ਖਾਂ ਤੇਰਾ ਤੁਰਕਾਂ ਦਾ ਜਨਮ ਹੈ ਹੁਣ ਤੂੰ ਮਰਨ ਲੱਗਾ ਕਲਮਾ ਪੜ ਲੈ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੜ ਲੈ ਕਲਮਾ ਤੂੰ ਹੁਣ ਮਰਨ ਲੱਗਾ ਤੇਰਾ ਤੁਰਕ ਜਨਮ ਹੈ ਹੁਣ ਕਲਮਾ ਪੜ ਲੈ
ਤੋਰਾ ਗਿਰਨ ਲੱਗਿਓ ਪੈਂਦਾ ਕੈ ਸ੍ਰੀ ਗੁਰ ਤੋਂ ਤਰਵਾਰ
ਜਦੋਂ ਪੈਂਦੇ ਖਾਂ ਡਿੱਗਣ ਲੱਗਾ ਨਾ ਸੋਝੀ ਆ ਗਈ ਤੇ ਜਦੋਂ ਵਾਰ ਵੱਜਾ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੀ ਜਿਹੜੀ ਇਹ ਹੱਥ ਚ ਫੜੀ ਹੋਈ ਤਲਵਾਰ ਹੈ
ਭਈ ਕ੍ਰੋਪ ਕਲਮਾ ਅਬੈ ਕਰੀਏ ਮੋਏ ਉਧਾਰ
ਮਹਾਰਾਜ ਜੀ ਤੁਹਾਡੀ ਇਹ ਤੇਗ ਹੀ ਹੁਣ ਮੇਰੀਆਂ ਕਲਮਾ ਪੜ ਗਈ ਹੈ ਇਹ ਤੇਗ ਹੁਣ ਮੇਰੇ ਵਾਸਤੇ ਕਲਮਾ ਬਣ ਗਈ ਹੈ ਮਹਾਰਾਜ ਹੁਣ ਮੇਰਾ ਉਧਾਰ ਕਰ ਦਿਓ ਆਖਿਰਕਾਰ ਸੰਗਤ ਵੀ ਕੀਤੀ ਸੀ ਸਤਿਗੁਰਾਂ ਦੀ ਸੋਝੀ ਤੇ ਆਉਣੀ ਸੀ ਨਾ ਕੋਈ ਜਨਮ ਕਰਮ ਪੂਰਵਲੇ ਜਨਮ ਦਾ ਕਰਮ ਉਹ ਜਾਗਿਆ ਪੈਂਦੇ ਖਾਂ ਦਾ ਪੈਂਦੇ ਖਾਂ ਮੁਕਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੀ ਮਰ ਕੇ ਕਹਿੰਦਾ ਮਹਾਰਾਜ ਹੁਣ ਉਧਾਰ ਕਰ ਦਿਓ ਕਿਉਂਕਿ ਤੁਹਾਡੀ ਤੇਗ ਹੀ ਮੇਰੀਆਂ ਕਲਮਾਂ ਹਨ ਜਦੋਂ ਡਿੱਗ ਪਿਆ ਤੇ ਮੇਰੇ ਸਾਹਿਬ ਛੇਵੇਂ ਪਾਤਸ਼ਾਹ ਦਾ ਅੰਦਰ ਕਰੁਣਾ ਨਾਲ ਭਰ ਆਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਮਹਾਰਾਜ ਜੀ ਦਾ ਹਿਰਦਾ ਇੰਨਾ ਕਰੁਣਾ ਚ ਭਰਿਆ ਕਿ ਢਾਲ ਇਹਦੇ ਮੂੰਹ ਤੇ ਕਰ ਲਈ ਡਿੱਗਿਆ ਨਾ ਜਦੋਂ ਇਹਦੇ ਚਿਹਰੇ ਤੇ ਢਾਲ ਕਰਕੇ ਇਹਦੇ ਵੱਲ ਵੇਖਦੇ ਤੇ ਅੱਖਾਂ ਭਰ ਆਏ ਛੇਵੇਂ ਪਾਤਸ਼ਾਹ ਇੰਨੀ ਦਇਆ ਮੇਰੇ ਸਾਹਿਬ ਦੇ ਹਿਰਦੇ ਚ ਆਈ ਉਹ ਕਥਾ ਕੱਲ ਦੇ ਪ੍ਰਸੰਗ ਚ ਵਿਚਾਰਾਂ